ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵੱਖਰ ਲੈ ਚਾਲਿਓ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਰਹਾਉ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰਖਿਓ ਗ੍ਰਹਿ ਭੀਤਰ ਉਠ ਉਵਾਹੋ ਕਉ ਧੌਰਿਓ ਆਗਿਆ ਮਹਿ ਭੂਖ ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੈ ਲੈ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕ ਕਉ ਸਵਰੇ ਹਲਤ ਪਲਾਤਾ ਧੰਨ ਸੇਵਕ ਸਫਲ ਓਹ ਆਇਆ ਜਿਨ ਨਾਨਕ ਖਸਮ ਪਛਾਤਾ ਵਾਲੀਏ ਕੁਲ ਆਲਮ ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਹਜ਼ੂਰੀ ਵਿੱਚ ਸੁਭਾਈ ਮਾਨ ਗੁਰੂ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੰਦਵੇਂ ਟਕਸਾਲ ਦੇ ਮੁਖੀ ਨਾਮ ਬਾਣੀ ਦੇ ਰਸੀਏ ਕਹਿਣੀ ਔਰ ਕਰਨੀ ਦੇ ਪੂਰੇ ਬਚਨਾਂ ਦੇ ਸੂਰੇ ਆਦਿ ਨਿਮਰਤਾ ਤਿਆਗ ਔਰ ਵੈਰਾਗ ਦੀ ਮੂਰਤ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਨੌਵੀਂ ਸਾਲਾਨਾ ਬਰਸੀ ਮਨਾਉਂਦਿਆਂ ਹੋਇਆਂ ਆਪਾਂ ਸਾਰੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸੰਗਤ ਰੂਪ ਵਿੱਚ ਇਕੱਤਰ ਹੋਏ ਹਾਂ। ਗੁਰੂ ਕਾ ਪਾਵਨ ਫੁਰਮਾਨ ਹੈ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨਤਾ ਜੈਕਾਰ ਕਰਾਈ ਜੋ ਵਾਹਿਗੁਰੂ ਦੇ ਦਾਸਾਂ ਪ੍ਰਭੂ ਪਿਆਰਿਆਂ ਦੀ ਉਸਤਤ ਕਰਨੀ ਹੈ ਸਿਫਤ ਸਲਾਹ ਕਰਨੀ ਹੈ ਇਹ ਕੋਈ ਕਿਸੇ ਦੀ ਨਿੱਜੀ ਵਡਿਆਈ ਨਹੀਂ ਕਿਸੇ ਦੀ ਸ਼ਖਸੀ ਵਡਿਆਈ ਨਹੀਂ ਬਲਕਿ ਸਾ ਹਰ ਕੀ ਵਡਿਆਈ ਉਹ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਹੁੰਦੀ ਹੈ ਪਰਮਾਤਮਾ ਦੀ ਹੀ ਵਡਿਆਈ ਹੈ ਹਰ ਆਪਣੀ ਵਡਿਆਈ ਭਾਵ ਦੀ ਜਦੋਂ ਵਾਹਿਗੁਰੂ ਨੂੰ ਆਪਣੀ ਵਡਿਆਈ ਕਰਾਉਣੀ ਪਾਉਂਦੀ ਹੋਵੇ ਕਿਸੇ ਕੋਲੋਂ ਆਪਣੀ ਸਿਫਤ ਸਲਾਹ ਕਰਾਉਣੀ ਹੋਵੇ ਤਾਂ ਫਿਰ ਜਨਤਾ ਜੈਕਾਰ ਕਰਾਈ ਉਹ ਆਪਣੇ ਨਾਮ ਸਿਮਰਨ ਕਰਨ ਵਾਲੇ ਆਪਣੇ ਦਾਸਾਂ ਆਪਣੇ ਪਿਆਰਿਆਂ ਦੀ ਜੈ ਜੈਕਾਰ ਕਰਾਉਂਦਾ ਹੈ। ਮਹਾਂਪੁਰਖ ਪ੍ਰਭੂ ਦੇ ਪਿਆਰਿਆਂ ਦਾ ਜੀਵਨ ਸੰਸਾਰ ਦੇ ਵਿੱਚ ਐਸਾ ਚਾਨਣ ਮੁਨਾਰਾ ਹੁੰਦਾ ਹੈ ਜਿਸ ਤੋਂ ਸਾਨੂੰ ਵੀ ਸੁਚੱਜਾ ਜੀਵਨ ਜਿਉਣ ਦੀ ਪ੍ਰੇਰਣਾ ਮਿਲਦੀ ਹੈ। ਜਨ ਆਵਨ ਕਾ ਕਿਹਾ ਸੁਆਓ, ਜਨ ਕੈ ਸੰਗ ਚਿੱਤ ਆਵੈ ਨਾਓ। ਇਹੀ ਮਕਸਦ ਇਹੀ ਏਮ ਹੁੰਦਾ ਹੈ ਗੁਰਮੁਖਾਂ ਪਿਆਰਿਆਂ ਦਾ ਸੰਸਾਰ ਤੇ ਆਉਣ ਦਾ। ਉਹਨਾਂ ਦੇ ਦਰਸ਼ਨ ਕਰਕੇ, ਉਹਨਾਂ ਦੀ ਸੰਗਤ ਕਰਕੇ ਆਮ ਜੀਵਾਂ ਨੂੰ ਵੀ ਵਾਹਿਗੁਰੂ ਦਾ ਨਾਮ ਚੇਤੇ ਹੁੰਦਾ ਹੈ। ਐਸੇ ਪ੍ਰਭੂ ਦੇ ਪਿਆਰਿਆਂ ਵਿੱਚ ਸ਼ਾਮਿਲ ਹਨ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ। 1915 ਈਸਵੀ ਦੇ ਵਿੱਚ ਪਾਕਿਸਤਾਨ ਵਿੱਚ ਅਜੋਕਾ ਰਹਿ ਗਿਆ ਨਗਰ ਈਚੋ ਗਿੱਲ ਨਾਮ ਹੈ ਜਿਸਦਾ, ਜਿਸ ਈਚੋ ਗਿੱਲ ਪਿੰਡ ਦੇ ਵਿੱਚ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜੀ ਦਾ ਜਨਮ ਹੋਇਆ ਸੀ। ਉਸ ਈਚੋ ਗਿੱਲ ਪਿੰਡ ਵਿੱਚ ਹੀ ਗੁਰਮੁਖ ਪਿਆਰੇ ਬਾਬਾ ਬਹਾਦਰ ਸਿੰਘ ਜੀ ਦੇ ਘਰ ਮਾਤਾ ਪ੍ਰੇਮ ਕੌਰ ਜੀ ਦੀ ਕੁੱਖ ਨੂੰ ਸਫਲਿਆਂ ਕਰਦਿਆਂ ਹੋਇਆਂ ਬਾਬਾ ਠਾਕੁਰ ਸਿੰਘ ਜੀ ਦਾ 1915 ਈਸਵੀ ਵਿੱਚ ਜਨਮ ਹੋਇਆ। ਤਿੰਨ ਹੋਰ ਭਰਾ ਸਨ ਆਪ ਜੀ ਦੇ ਔਰ ਦੋ ਭੈਣਾਂ। ਸ਼ੁਰੂ ਤੋਂ ਹੀ ਮਨ ਨਾਮ ਬਾਣੀ ਦੀ ਰੰਗਣ ਵਿੱਚ ਰੰਗਿਆ ਹੋਇਆ ਸੀ। ਪਿਤਾ ਬਾਬਾ ਬਹਾਦਰ ਸਿੰਘ ਜੀ ਜੋ ਸਨ ਉਹ ਵੀ ਬੰਦਗੀ ਵਾਲੇ ਸਨ, ਨਿਤਨੇਮੀ ਕਿਰਤੀ ਸਿੱਖ ਸਨ ਗੁਰੂ ਕੇ ਪਿਆਰੇ। ਇਉਂ ਘਰ ਵਿੱਚੋਂ ਹੀ ਗੁਰੂ ਕੀ ਸਿੱਖੀ ਪ੍ਰਾਪਤ ਹੋਈ, ਸਿੱਖੀ ਦੀ ਲਗਨ ਲੱਗੀ। ਉਹਨਾਂ ਸਮਿਆਂ ਅੰਦਰ ਸਕੂਲਾਂ ਵਗੈਰਾ ਦੀ ਪੜ੍ਹਾਈ ਦਾ ਇੰਨਾ ਜ਼ਿਆਦਾ ਰਿਵਾਜ ਨਹੀਂ ਸੀ ਹੁੰਦਾ ਤੇ ਆਮ ਤੌਰ ਤੇ ਜੋ ਬਾਲਕ ਸਨ ਉਹ ਹੋਸ ਸੰਭਾਲਣ ਤੋਂ ਲੈ ਕੇ ਤਕਰੀਬਨ ਆਪੋ ਆਪਣਾ ਸਾਰਾ ਕੰਮ ਕਾਜ ਮਾਤਾ ਪਿਤਾ ਦੇ ਕੰਮਾਂ ਕਾਜਾਂ ਵਿੱਚ ਹੱਥ ਵਡਾਇਆ ਕਰਦੇ ਸਨ। ਇਉਂ ਜੀਵਨ ਦੀ ਮੁੱਢਲੀ ਉਮਰ ਵਿੱਚ ਬਾਬਾ ਜੀ ਵੀ ਆਪਣੇ ਪਿਤਾ ਜੀ ਨਾਲ ਘਰੇਲੂ ਕੰਮਾਂ ਕਾਰਾਂ ਦੇ ਵਿੱਚ ਮਦਦ ਕਰਦੇ ਰਹੇ। ਵਾਹੀ ਖੇਤੀ ਇਤਿਹਾਸਿਕ ਹੋਰ ਘਰ ਦੇ ਜਿੰਨੇ ਕੰਮ ਸਨ ਉਹ ਕਰਦੇ ਰਹਿੰਦੇ ਸਨ। ਭਾਵੇਂ ਪਰ ਜਵਾਨ ਉਮਰ ਵੀ ਹੋ ਚੁੱਕੀ ਸੀ, ਬਾਣੀ ਪੜ੍ਹਦੇ ਸਨ, ਗੁਰਦੁਆਰਾ ਸਾਹਿਬ ਸੰਗਤ ਕਰਿਆ ਕਰਦੇ ਸਨ, ਪਰ ਮਨ ਅੰਦਰ ਇੱਕ ਇਹ ਭਾਵਨਾ ਜਿਹੀ ਬਣੀ ਰਹਿੰਦੀ ਸੀ ਕਿ ਕੋਈ ਰਹਿਤ ਬਹਿਤ ਵਿੱਚ ਪਰਪੱਕ ਪੂਰਨ ਕੋਈ ਸੰਤ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਹੋਵੇ, ਮੈਂ ਉਸਦੀ ਸੰਗਤ ਕਰਕੇ ਆਪਣਾ ਜੀਵਨ ਸਫਲਿਆ ਕਰਾਂ। ਦਾਸ ਤੇ ਜੋ ਬੇਨਤੀਆਂ ਕਰ ਰਿਹਾ ਹੈ ਇਹ ਬਚਨ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੇ ਆਪ ਦਾਸਾਂ ਨੂੰ ਦੱਸੇ ਸਨ। ਮਨ ਵਿੱਚ ਚਾਅ ਰਹਿੰਦਾ ਸੀ ਕਿਸੇ ਬ੍ਰਹਮ ਗਿਆਨੀ ਮਹਾਂਪੁਰਖ ਦੀ ਸੰਗਤ ਕਰਨ ਦਾ, ਤੇ ਆਪਣੇ ਮਨ ਦਾ ਇਹ ਸੰਕਲਪ ਇਹ ਖਿਆਲ ਆਪਣੇ ਪਿਤਾ ਜੀ ਨਾਲ ਸਾਂਝਾ ਕੀਤਾ। ਉਹ ਵੀ ਤਕਰੀਬਨ ਜਾਣ ਗਏ ਸਨ ਕਿ ਇਹ ਮੇਰਾ ਪੁੱਤਰ ਜੋ ਭਾਈ ਠਾਕੁਰ ਸਿੰਘ ਹੈ ਇਹ ਕੋਈ ਆਮ ਹਸਤੀ ਨਹੀਂ, ਇਹ ਪ੍ਰਭੂ ਦਾ ਪਿਆਰਾ ਹੈ। ਜਿੱਥੇ ਇਹ ਸੰਗਤ ਕਰਨੀ ਲੋਚਦਾ ਹੈ ਇਸ ਨੂੰ ਉਸ ਟਿਕਾਣੇ ਹੀ ਪਹੁੰਚਾਇਆ ਜਾਵੇ। ਪਿਤਾ ਬਾਬਾ ਬਹਾਦਰ ਸਿੰਘ ਜੀ ਆਪ ਇਸ ਖੋਜ ਵਿੱਚ ਲੱਗ ਗਏ, ਕਿਉਂਕਿ ਸਾਧੂ ਭੇਸ ਵਾਲੇ ਸਾਧੂ ਅਖਵਾਉਣ ਵਾਲੇ ਤਾਂ ਕਈ ਤੁਰੇ ਫਿਰਦੇ ਸਨ। ਕੋਈ ਸੱਚਾ ਸੰਤ ਹੋਵੇ, ਪੂਰਨ ਸੰਤ ਹੋਵੇ, ਗੁਰਮਤਿ ਮਰਜ਼ਾਦਾ ਵਿੱਚ ਪਰਪੱਕ ਹੋਵੇ, ਉਹਨਾਂ ਦੀ ਸੰਗਤ ਮਿਲ ਜਾਵੇ, ਮੈਂ ਆਪਣੇ ਪੁੱਤਰ ਨੂੰ ਉਹਨਾਂ ਦੇ ਪਾਸ ਭੇਜਾਂ। ਇਉਂ ਖੋਜ ਆਰੰਭ ਕੀਤੀ। ਲੰਮਾ ਸਮਾਂ ਬੀਤਿਆ। ਆਪ ਜੀ ਦੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਗੁਰਮੁਖ ਪਿਆਰੇ ਭਾਈ ਉਜਾਗਰ ਸਿੰਘ ਜੀ ਸਨ ਜੋ ਕਾਨਾ ਕਾਸ਼ਾ ਪਿੰਡ ਦੇ ਰਹਿਣ ਵਾਲੇ ਸਨ। ਕਿਧਰੇ ਇੱਕ ਵਾਰ ਬਾਬਾ ਬਹਾਦਰ ਸਿੰਘ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਸਾਡਾ ਪੁੱਤਰ ਠਾਕੁਰ ਸਿੰਘ ਕਿਸੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੁੰਦਾ ਹੈ, ਪਰ ਸਮਝ ਨਹੀਂ ਆ ਰਹੀ ਕਿ ਕਿਹੜੇ ਮਹਾਤਮਾ ਕੋਲ ਭੇਜੀਏ। ਉਹਨਾਂ ਨੇ ਫਿਰ ਦੱਸਿਆ ਕਿ ਭਾਈ ਕਿਹਰ ਸਿੰਘ ਜੀ ਮਾੜੀ ਮੇਘਾ ਵਾਲੇ ਸਾਧ ਸੰਗਤ ਜੀ ਉਹ ਸਨ ਗੁਰੂ ਪਿਆਰੇ। ਉਹਨਾਂ ਨੇ ਬਾਬਾ ਬਹਾਦਰ ਸਿੰਘ ਜੀ ਨੂੰ ਦੱਸਿਆ ਕਿ ਜੇ ਪੂਰਨ ਮਹਾਂਪੁਰਖ ਦੀ ਭਾਲ ਵਿੱਚ ਹੋ ਤਾਂ ਇਸ ਵੇਲੇ ਕਲਗੀਧਰ ਪਿਤਾ ਜੀ ਦੀ ਸਾਜੀ ਨਿਵਾਜੀ ਦਮਦਮੀ ਟਕਸਾਲ ਦੇ ਮੁਖੀ ਤਤ ਬੇਤੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਹਨ, ਜੋ ਪੂਰਨ ਤੌਰ ਤੇ ਬਾਣੀ ਬਾਣੀ ਦੇ ਧਾਰਨੀ ਗੁਰਮਤਿ ਮਰਜ਼ਾਦਾ ਵਿੱਚ ਪਰਪੱਕ ਕਿ ਬ੍ਰਹਮ ਵਿਦਿਆ ਦੇ ਦਾਤੇ ਗੁਰਮੁਖ ਜਨ ਹਨ, ਉਹਨਾਂ ਦੇ ਕੋਲ ਤੁਸੀਂ ਇਹਨਾਂ ਨੂੰ ਛੱਡ ਆਓ। ਇਉਂ ਭਾਈ ਕਿਹਰ ਸਿੰਘ ਮਾੜੀ ਮੇਘਾ ਵਾਲਿਆਂ ਦੇ ਇਹ ਦੱਸ ਪਾਉਣ ਤੋਂ ਆਪ ਪਿਤਾ ਬਾਬਾ ਬਹਾਦਰ ਸਿੰਘ ਜੀ ਆਪਣੇ ਪੁੱਤਰ ਬਾਬਾ ਠਾਕੁਰ ਸਿੰਘ ਜੀ ਨੂੰ ਲੈ ਕੇ ਮਹਾਂਪੁਰਖਾਂ ਦੇ ਕੋਲ ਪਹੁੰਚੇ ਤੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੀ ਦੂਰ ਅੰਦੇਸ਼ੀ ਨੇ ਝੱਟ ਪਹਿਚਾਣ ਲਿਆ ਕਿ ਇਹ ਕੀ ਰੂਹ ਹੈ। ਬੜੀ ਪ੍ਰਸੰਨਤਾ ਦੇ ਨਾਲ ਜਥੇ ਵਿੱਚ ਰਹਿਣ ਦੀ ਆਗਿਆ ਦਿੱਤੀ। ਸੈਂਕੜੇ ਸਿੰਘਾਂ ਦਾ ਜਥਾ ਲੈ ਕੇ ਸੰਤ ਗੁਰਬਚਨ ਸਿੰਘ ਜੀ ਖਾਲਸਾ ਥਾਵਾਂ ਥਾਵਾਂ ਤੇ ਵਿਚਰਿਆ ਕਰਦੇ ਸੀ, ਕਦੇ ਕਿਸੇ ਪਿੰਡ ਕਦੇ ਕਿਸੇ ਸ਼ਹਿਰ ਦੇ ਵਿੱਚ। ਇਉਂ ਕਥਾ ਦੇ ਪ੍ਰਵਾਹ, ਗੁਰਮਤਿ ਪ੍ਰਚਾਰ ਦੇ ਪ੍ਰਵਾਹ ਚੱਲਿਆ ਕਰਦੇ ਤੇ ਜਥੇ ਵਿੱਚ ਆਉਣ ਵਾਲੇ ਹਰੇਕ ਸਿੰਘ ਵਾਸਤੇ ਜ਼ਰੂਰੀ ਨਿਯਮ ਹੁੰਦਾ ਸੀ ਕਿ ਪਹਿਲਾਂ ਉਹ ਜਥੇਬੰਦੀ ਦੇ ਹੈੱਡਕੁਆਟਰ ਜੋ ਕਿ ਉਦੋਂ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਸੀ, ਉੱਥੇ ਰਹਿ ਕੇ ਜਥੇ ਦੇ ਮੁੱਢਲੇ ਨਿਯਮ ਸਿੱਖੇ, ਬਾਣੀ ਦੀ ਸੰਥਿਆ ਕਰੇ, ਸ਼ੁੱਧ ਪਾਠ ਕਰਨਾ ਸਿੱਖ ਲਵੇ। ਆਪ ਜੀ ਨੂੰ ਵੀ ਮਹਾਂਪੁਰਖਾਂ ਵੱਲੋਂ ਇਹੀ ਹੁਕਮ ਹੋਇਆ ਕਿ ਉਹ ਭਿੰਡਰ ਕਲਾਂ ਵਿਖੇ ਗੁਰਦੁਆਰਾ ਅਖੰਡ ਪ੍ਰਕਾਸ਼ ਵਿਖੇ ਰਹਿੰਦੇ ਹਾਂ। ਭਾਈ ਕਿਹਰ ਸਿੰਘ ਜੀ ਪਾਸੋਂ ਹੀ ਆਪ ਜੀ ਨੇ ਅੰਮ੍ਰਿਤ ਰੂਪ ਗੁਰਬਾਣੀ ਦੀ ਸੰਥਿਆ ਕੀਤੀ, ਜਥੇ ਦੇ ਨਿਯਮਾਂ ਵਿੱਚ ਪਰਪੱਕ ਹੋਏ, ਸੇਵਾ ਸਿਮਰਨ ਦੇ ਵਿੱਚ ਬਹੁਤ ਜ਼ਿਆਦਾ ਤਤਪਰ ਹੋਏ। ਤਕਰੀਬਨ 2 ਸਾਲ ਇਉਂ ਗੁਰਬਾਣੀ ਦਾ ਅਧਿਐਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ, ਦਸਮ ਦੀ ਸੰਥਿਆ ਤੇ ਹੋਰ ਗੁਰਬਾਣੀ ਦੀ ਵਿਦਿਆ ਸੰਥਾ ਰੂਪ ਵਿੱਚ ਇਉਂ ਰਹਿੰਦਿਆਂ ਹੋਇਆਂ ਪ੍ਰਾਪਤ ਕੀਤੀ। 2 ਸਾਲ ਤੋਂ ਬਾਅਦ ਆਪ ਜੀ ਦੀ ਸੇਵਾ ਦੀ ਲਗਨ ਤੱਕਦਿਆਂ ਹੋਇਆਂ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਨੇ ਆਪ ਜੀ ਨੂੰ ਚੱਕਰਵਰਤੀ ਜਥੇ ਵਿੱਚ ਆਪਣੇ ਨਾਲ ਰੱਖ ਲਿਆ ਤੇ ਇਉਂ ਹੁਣ ਮਹਾਂਪੁਰਖਾਂ ਦੇ ਨਾਲ ਰਹਿੰਦਿਆਂ ਹੋਇਆਂ ਗੁਰਬਾਣੀ ਦੇ ਅਰਥਾਂ ਦੀ ਪੜ੍ਹਾਈ ਵੀ ਕਰਨ ਲੱਗੇ। ਉਦੋਂ ਜਦੋਂ ਜਥਾ ਵਿਚਰਦਾ ਹੁੰਦਾ ਸੀ, ਤਕਰੀਬਨ 1982 ਤੱਕ ਧਰਮ ਯੁੱਧ ਮੋਰਚੇ ਦੀ ਆਰੰਭਤਾ ਤੋਂ ਪਹਿਲਾਂ ਤੱਕ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੱਕ ਵੀ ਇਹੀ ਨਿਯਮ ਰਿਹਾ ਹੈ ਕਿ ਜਿੰਨੇ ਕਥਾ ਸਿੱਖਣ ਵਾਲੇ ਵਿਦਿਆਰਥੀ ਸਿੰਘ ਹੁੰਦੇ ਸਨ ਉਹ ਸਾਰੇ ਚੱਕਰਵਰਤੀ ਜਥੇ ਦੇ ਨਾਲ ਹੀ ਹੋਇਆ ਕਰਦੇ ਸਨ। ਗੁਰਬਾਣੀ ਦੀ ਲੜੀਵਾਰ ਕਥਾ ਚੱਲਿਆ ਕਰਦੀ ਤੇ ਸਾਰੇ ਹੀ ਸਿੰਘ ਪੋਥੀਆਂ ਪ੍ਰਕਾਸ਼ ਕਰਕੇ ਬੈਠਿਆ ਕਰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਜੋ ਮੱਥਾ ਟੇਕਣ ਲਈ ਰਾਹ ਬਣਿਆ ਹੁੰਦਾ ਗੁਰੂ ਘਰਾਂ ਦੇ ਵਿੱਚ, ਦੋਨੋਂ ਪਾਸੇ ਸਿੰਘ ਪੋਥੀਆਂ ਪ੍ਰਕਾਸ਼ ਕਰਕੇ ਔਰ ਕਾਪੀਆਂ ਪੈਨ ਹੱਥਾਂ ਵਿੱਚ ਹੁੰਦੇ ਸਨ। ਮਹਾਂਪੁਰਖਾਂ ਨੇ ਕਥਾ ਕਰਨੀ, ਸਿੰਘਾਂ ਨੇ ਨਾਲ ਦੇ ਨਾਲ ਉਹ ਕਥਾ ਸੁਣਨੀ ਤੇ ਜਿਹੜਾ ਕੋਈ ਪੁਆਇੰਟ ਨੋਟ ਕਰਨ ਦੀ ਲੋੜ ਮਹਿਸੂਸ ਕਰਨੀ ਉਹ ਝਟਪਟ ਨਾਲ ਦੀ ਨਾਲ ਹੀ ਲਿਖ ਲੈਣਾ। ਇਉਂ ਸਿੰਘ ਕਥਾ ਸਿੱਖਿਆ ਕਰਦੇ ਸੀ। ਇਸ ਤਰ੍ਹਾਂ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਵੀ ਕਥਾ ਪੜ੍ਹਨ ਲੱਗੇ। ਲੰਮਾ ਸਮਾਂ ਇਉਂ ਮਹਾਂਪੁਰਖਾਂ ਦੀ ਸੇਵਾ ਵਿੱਚ, ਇਉਂ ਗੁਰਬਾਣੀ ਦਾ ਅਧਿਐਨ ਕਰਦਿਆਂ ਕਥਾ ਵਿਚਾਰ ਸਿੱਖਦਿਆਂ ਹੋਇਆਂ ਬੀਤਿਆ। ਆਪ ਬਾਬਾ ਜੀ ਨੇ ਇੱਕ ਵਾਰ ਬਚਨ ਦੱਸਿਆ ਕਿ ਲੁਧਿਆਣੇ ਜ਼ਿਲ੍ਹੇ ਵਿੱਚ ਤੁਗਲ ਪਿੰਡ ਹੈ, ਉਸ ਤੁਗਲ ਪਿੰਡ ਦੇ ਵਿੱਚ ਜਥਾ ਠਹਿ ਰਿਹਾ ਸੀ, ਕਥਾ ਦੇ ਪ੍ਰਵਾਹ ਚੱਲਦੇ ਸਨ। ਬਾਬਾ ਜੀ ਕਹਿੰਦੇ, ਮੇਰੇ ਚਿੱਤ ਅੰਦਰ ਕੁਦਰਤੀ ਇੱਕ ਖਿਆਲ ਜਿਹਾ ਆ ਗਿਆ ਕਿ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਸੰਗਤ ਕਰਨ ਦੀ ਮਨ ਦੀ ਇੱਛਾ ਸੀ, ਸੋ ਅਕਾਲ ਪੁਰਖ ਵਾਹਿਗੁਰੂ ਨੇ ਪੂਰੀ ਕਰ ਦਿੱਤੀ। ਹੁਣ ਚੱਲੀਏ ਵਾਪਸ ਆਪਣੇ ਘਰ, ਆਪਣੇ ਪਿੰਡ, ਆਪਣੇ ਨਗਰ ਵਿੱਚ ਮਾਤਾ ਪਿਤਾ ਦੀ ਸੇਵਾ ਕਰੀਏ, ਉਹਨਾਂ ਕੋਲ ਚੱਲੀਏ, ਆਪਣੇ ਘਰ ਜਾ ਕੇ ਰਹੀਏ। ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੱਸਦੇ ਕਿ ਮੈਂ ਬਿਨਾਂ ਮਹਾਂਪੁਰਖਾਂ ਤੋਂ ਆਗਿਆ ਲਿਆ, ਬਿਨਾਂ ਕਿਸੇ ਨੂੰ ਦੱਸਿਆ ਹੋਇਆ ਤੁਗਲ ਪਿੰਡ ਤੋਂ ਚੱਲ ਪਿਆ ਆਪਣੇ ਨਗਰ ਜੰਗਣ ਵਾਸਤੇ। ਤੁਰਿਆ ਤੁਰਿਆ ਜਾਂਦਿਆਂ ਹੋਇਆ ਗਰਮੀ ਦੇ ਦਿਨ ਸਨ, ਕੁਝ ਥਕਾਵਟ ਮਹਿਸੂਸ ਹੋਈ। ਇੱਕ ਦਰਖਤ ਦੇ ਹੇਠਾਂ ਆਰਾਮ ਕਰਨ ਵਾਸਤੇ ਬੈਠ ਗਏ ਔਰ ਬਾਬਾ ਜੀ ਨੇ ਬਚਨ ਦੱਸਿਆ ਕਿ ਬੈਠਿਆ ਹੋਇਆ ਉੱਥੇ ਕੁਝ ਇਉਂ ਨੀਂਦ ਦਾ ਪ੍ਰਭਾਵ ਜਿਹਾ ਪਿਆ ਤੇ ਇੱਕ ਬਿਲਕੁਲ ਸਫੈਦ ਵਸਤਰ ਪਹਿਨੇ ਹੋਏ ਇੱਕ ਮਹਾਤਮਾ ਦੇ ਦਰਸ਼ਨ ਹੋਏ। ਉਹ ਮਹਾਤਮਾ ਕਹਿਣ ਲੱਗੇ, ਭਾਈ ਠਾਕੁਰ ਸਿੰਘ ਦਾ ਤੂੰ ਕਿੱਥੇ ਚੱਲੇ ਹੈ? ਕਹਿੰਦੇ, ਮੈਂ ਬੇਨਤੀ ਕੀਤੀ ਕਿ ਮਹਾਤਮਾ ਜੀ ਮਹਾਂਪੁਰਖਾਂ ਦੀ ਸੰਗਤ ਦਾ ਆਨੰਦ ਮਾਣਿਆ, ਹੁਣ ਵਾਪਸ ਆਪਣੇ ਨਗਰ ਚੱਲੇ ਹੈ। ਉਹ ਮਹਾਤਮਾ ਜੀ ਕਹਿਣ ਲੱਗੇ, ਭਾਈ ਤੇਰਾ ਆਪਣੇ ਘਰ ਵਿੱਚ ਕੋਈ ਕੰਮ ਨਹੀਂ, ਤੈਨੂੰ ਪਰਮਾਤਮਾ ਨੇ ਮਹਾਂਪੁਰਖਾਂ ਦੀ ਸੇਵਾ ਵਾਸਤੇ ਪੈਦਾ ਕੀਤਾ, ਜਾਂ ਵਾਪਸ ਮੁੜ ਜਾ, ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਆਪਣਾ ਜੀਵਨ ਗੁਜ਼ਾਰ। ਕਹਿੰਦੇ, ਇਹ ਬਚਨ ਸੁਣ ਕੇ ਉੱਥੋਂ ਹੀ ਵਾਪਸ ਮੁੜ ਆਏ ਤੇ ਵਾਪਸ ਉਸੇ ਗੁਰਦੁਆਰਾ ਸਾਹਿਬ ਤੁਗਲ ਪਿੰਡ ਵਿੱਚ ਪਹੁੰਚ ਗਏ ਜਿੱਥੇ ਮਹਾਂਪੁਰਖ ਜਥੇ ਸਮੇਤ ਠਹਿਰੇ ਹੋਏ ਸਨ। ਤੇ ਜਦੋਂ ਪਹੁੰਚੇ ਉਦੋਂ ਮਹਾਂਪੁਰਖ ਸਾਤਰੀਆਂ ਨੇ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਜਥੇ ਦੇ ਸਾਰੇ ਸਿੰਘ ਇਕੱਤਰ ਕੀਤੇ ਹੋਏ ਸੀ। ਕਾਰਨ ਇਹ ਬਣਿਆ ਕਿ ਮਹਾਂਪੁਰਖਾਂ ਦੀ ਨਿੱਜੀ ਸੇਵਾ ਕਰਨ ਵਾਲੇ ਗੁਰਮੁਖ ਪਿਆਰੇ ਭਾਈ ਕਰਮ ਸਿੰਘ ਜੀ ਗੁਰਵਈ ਜੋ ਸਨ, ਉਹ ਜਰਾ ਗਰਮ ਸੁਭਾਅ ਦੇ ਸਨ, ਕਿਸੇ ਵੱਲੋਂ ਨਾਰਾਜ਼ ਹੋ ਕੇ ਉਹ ਜਥਾ ਛੱਡ ਕੇ ਚਲੇ ਗਏ ਸੀ ਤੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਆਪਣੀ ਉਸ ਨਿੱਜੀ ਸਰੀਰਕ ਸੇਵਾ ਦੇ ਵਾਸਤੇ ਕਿਸੇ ਨਵੇਂ ਸਿੰਘ ਦੀ ਡਿਊਟੀ ਲਗਾਉਣਾ ਚਾਹੁੰਦੇ ਸਨ ਤੇ ਸਾਰੇ ਸਿੰਘਾਂ ਦੇ ਵਿੱਚ ਮਹਾਂਪੁਰਖਾਂ ਨੇ ਜਥੇ ਨੂੰ ਇਕੱਤਰ ਕਰਕੇ ਬਚਨ ਕੀਤਾ, ਭਾਈ ਕੋਈ ਸਿੰਘ ਹੈ ਜਿਹੜਾ ਇਹ ਸੇਵਾ ਸੰਭਾਲ ਸਕੇ? ਬਾਬਾ ਜੀ ਕਹਿੰਦੇ ਮੈਂ ਵੀ ਇਉਂ ਪਿੱਛੇ ਜਾ ਕੇ ਬੈਠ ਗਿਆ। ਕਈ ਸਿੰਘਾਂ ਨੇ ਉੱਠ ਕੇ ਮਹਾਂਪੁਰਖਾਂ ਦੀ ਸੇਵਾ ਕਰਨ ਦੀ ਇੱਛਾ ਜ਼ਾਹਰ ਕੀਤੀ ਕਿ ਮਹਾਂਪੁਰਖੋ ਇਹ ਸੇਵਾ ਮੈਨੂੰ ਬਖਸ਼ੋ, ਪਰ ਸੰਤ ਇਨਕਾਰ ਕਰ ਦਿੰਦੇ ਰਹੇ, ਨਹੀਂ ਤੂੰ ਨਹੀਂ ਕਰ ਸਕੇਗਾ, ਤੈਥੋਂ ਦੀ ਨਿਭੇਗੀ। ਤੇ ਆਖਰ ਆਪ ਹੀ ਆਵਾਜ਼ ਮਾਰ ਲਈ, ਕਹਿਣ ਲੱਗੇ ਭਾਈ ਠਾਕੁਰ ਸਿੰਘਾ ਤੂੰ ਸੇਵਾ ਕਰੇਗਾ? ਬਾਬਾ ਜੀ ਕਹਿੰਦੇ ਮੈਂ ਖੜਾ ਹੋ ਗਿਆ, ਹਾਂ ਮਹਾਂਪੁਰਖੋ ਜਿਵੇਂ ਆਪ ਜੀ ਕਹੋ ਮੈਂ ਸੇਵਾ ਕਰਾਂਗਾ। ਉਹ ਵੀ ਬਚਨ ਮਹਾਤਮਾ ਦੇ ਯਾਦ ਆਏ ਕਿ ਮਹਾਤਮਾ ਨੇ ਕਿਹਾ ਸੀ ਕਿ ਤੇਰਾ ਜਨਮ ਹੀ ਸੇਵਾ ਵਾਸਤੇ ਹੋਇਆ ਹੈ। ਸੋ ਉਸ ਦਿਨ ਤੋਂ ਮਹਾਂਪੁਰਖਾਂ ਨੇ ਆਪਣੀ ਸੇਵਾ ਦੇ ਵਿੱਚ ਲਾ ਲਿਆ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਉਹ ਸਰੀਰਕ ਸੇਵਾ ਬੜੀ ਔਖੀ ਘਾਟੀ ਸੀ। ਉਹਨਾਂ ਸਮਿਆਂ ਵਿੱਚ ਪਾਣੀ ਦੇ ਅੱਜ ਕੱਲ੍ਹ ਵਰਗੇ ਸਾਧਨ ਨਹੀਂ ਸਨ ਹੁੰਦੇ, ਕਿਧਰੇ ਇਉਂ ਨਹਿਰਾਂ ਦਰਿਆਵਾਂ ਤੋਂ ਕਿਧਰੇ ਖੂਹਾਂ ਵਿੱਚੋਂ ਪਾਣੀ ਲਿਆਉਣਾ ਪੈਂਦਾ ਸੀ। ਤਕਰੀਬਨ ਬਹੁਤ ਜ਼ਿਆਦਾ ਖੁੱਲੇ ਜਲ ਨਾਲ ਮਹਾਂਪੁਰਖ ਆਪ ਇਸ਼ਨਾਨ ਕਰਿਆ ਕਰਦੇ ਸਨ। ਇਉਂ ਸਿੰਘਾਂ ਨੇ ਪਾਣੀ ਢੋ ਕੇ ਲਿਆਉਣਾ, ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੇ ਮਹਾਂਪੁਰਖਾਂ ਦੇ ਇਸ਼ਨਾਨ ਕਰਾਉਣ ਦੀ ਸੇਵਾ ਕਰਾਉਣੀ, ਵਸਤਰਾਂ ਦੀ ਸਫਾਈ, ਮਾਲਿਸ਼ ਅਤੇ ਆਦਿਕ ਹਰ ਤਰ੍ਹਾਂ ਦੀ ਸੇਵਾ ਬਾਬਾ ਠਾਕੁਰ ਸਿੰਘ ਜੀ ਕਰਿਆ ਕਰਦੇ। ਇਹ ਸੇਵਾ ਐਸੀ ਸੀ ਜਿਸ ਵਿੱਚ ਪਲ ਭਰ ਦਾ ਵੀ ਕਿਧਰੇ ਆਰਾਮ ਨਹੀਂ ਸੀ। ਜਿੰਨਾ ਸਮਾਂ ਮਹਾਂਪੁਰਖ ਵਿਦਿਆਰਥੀਆਂ ਨੂੰ ਸੰਥਿਆ ਪੜ੍ਹਾਉਂਦੇ ਜਾਂ ਕਥਾ ਪੜ੍ਹਾਉਂਦੇ, ਬਾਬਾ ਜੀ ਉਹਨਾਂ ਸਿਰ ਜਾਂ ਤਾਂ ਕਥਾ ਦੇ ਵਿੱਚ ਹਾਜ਼ਰੀ ਭਰਦੇ ਤੇ ਜਾਂ ਫਿਰ ਹੋਰ ਗੁਰੂ ਕੇ ਲੰਗਰਾਂ ਦੀ ਸੇਵਾ ਵਿੱਚ ਲੱਗੇ ਰਿਹਾ ਕਰਦੇ ਸਨ। ਇਹ ਵੀ ਬਚਨ ਬਾਬਾ ਜੀ ਨੇ ਆਪ ਦੱਸਿਆ ਕੁਦਰਤੀ ਤੌਰ ਤੇ। ਸਾਧ ਸੰਗਤ ਜੀ, ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਗੁਰਮਤਿ ਪ੍ਰਚਾਰ ਵਾਸਤੇ ਯੂਪੀ ਵਿੱਚ ਗਏ ਹੋਏ ਸਨ। ਸੰਤ ਗੁਰਬਚਨ ਸਿੰਘ ਜੀ ਦਾ ਪਰਿਵਾਰ ਉੱਥੇ ਯੂਪੀ ਦੇ ਵਿੱਚ ਰਹਿੰਦਾ ਹੈ, ਡਿਬਡਿਬਾ ਫਾਰਮ ਹੈ ਯੂਪੀ ਵਿੱਚ, ਉੱਥੇ ਠਹਿਰੇ ਹੋਏ ਸਨ। ਦਾਸ ਵੀ ਨਾਲ ਹੀ ਸੀ ਤੇ ਉਸ ਵੇਲੇ ਮਹਾਂਪੁਰਖਾਂ ਦੇ ਪਰਿਵਾਰ ਵਿੱਚ ਤਿੰਨਾਂ ਦੇ ਦੋਨੋਂ ਸਪੁੱਤਰ ਭਾਈ ਸਾਹਿਬ ਭਾਈ ਕਰਤਾਰ ਸਿੰਘ ਜੀ, ਭਾਈ ਭਗਵਾਨ ਸਿੰਘ ਜੀ ਔਰ ਉਹਨਾਂ ਦੀਆਂ ਸੁਪਤਨੀਆਂ, ਸਾਰਾ ਪਰਿਵਾਰ ਬਾਬਾ ਜੀ ਦੇ ਆਸ ਪਾਸ ਬੈਠਾ ਸੀ। ਅਸੀਂ ਵੀ ਸਾਰੇ ਸਿੰਘ ਕੋਲ ਖਲੋਤੇ ਹੋਏ ਸਾਂ। ਕੁਦਰਤੀ ਹੀ ਪਰਿਵਾਰ ਵਿੱਚ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਆਤਮਿਕ ਅਵਸਥਾ ਬਾਰੇ ਬਚਨ ਚੱਲਣ ਲੱਗੇ। ਕੁਝ ਮਹਾਂਪੁਰਖਾਂ ਦੇ ਸਪੁੱਤਰਾਂ ਨੇ ਵੀ, ਕੁਝ ਨੂੰਹਾਂ ਨੇ ਵੀ ਕੁਝ ਬਚਨ ਸੁਣਾਏ ਕਿ ਇਉਂ ਮਹਾਂਪੁਰਖ ਸਾਡੇ ਦਿਲ ਦੀ ਗੱਲ ਬੁੱਝ ਲਿਆ ਕਰਦੇ ਸਨ ਤੇ ਸਾਡਾ ਸੰਕਲਪ ਪੂਰਾ ਕਰਦੇ ਸੀ। ਬਾਬਾ ਜੀ ਆਪਣੀ ਆਤਮਿਕ ਅਵਸਥਾ ਬਾਰੇ ਤਾਂ ਬਚਨ ਕਦੇ ਕਰਿਆ ਨਹੀਂ ਸੀ ਕਰਦੇ, ਪਰ ਮਹਾਂਪੁਰਖਾਂ ਦੇ ਬਾਰੇ ਦੱਸਦਿਆਂ ਹੋਇਆ ਸਹਿ ਸੁਭਾਈ ਇਹ ਬਚਨ ਮਹਾਂਪੁਰਖਾਂ ਦੀ ਰਚਨਾ ਤੋਂ ਨਿਕਲਿਆ। ਕਹਿਣ ਲੱਗੇ ਮਹਾਂਪੁਰਖਾਂ ਦੀ ਅੰਤਰ ਜਾਣਤਾ ਦਾ ਬਚਨ ਮੈਂ ਵੀ ਸੁਣਾਉਂਦਾ ਹੈ। ਕਹਿੰਦੇ ਇੱਕ ਵਾਰ ਮੈਂ ਮਹਾਂਪੁਰਖ ਸੰਤ ਗੁਰਬਚਨ ਸਿੰਘ ਜੀ ਦਾ ਇਸ਼ਨਾਨ ਕਰਵਾ ਰਿਹਾ ਸੀ ਤੇ ਇਉਂ ਇਸ਼ਨਾਨ ਕਰਵਾਉਣ ਤੋਂ ਬਾਅਦ ਜਦੋਂ ਵਸਤਰ ਬਦਲਣ ਲੱਗੇ, ਕੋਈ ਸਿੰਘ ਹੋਰ ਪਾਸ ਨਹੀਂ ਸੀ, ਮੈਂ ਇਕੱਲਾ ਹੀ ਸੀ। ਕਹਿੰਦੇ ਮਨ ਵਿੱਚ ਇੱਕ ਖਿਆਲ ਜਿਹਾ ਆਇਆ ਤੇ ਮਹਾਂਪੁਰਖਾਂ ਨੂੰ ਪੁੱਛਿਆ ਕਿ ਮਹਾਂਪੁਰਖੋ ਕਿਰਪਾ ਕਰਕੇ ਇਹ ਦੱਸੋ ਕਿ ਇਸੇ ਜਨਮ ਵਿੱਚ ਮੇਰਾ ਪਾਰ ਉਤਾਰਾ ਹੋ ਜਾਵੇਗਾ ਕਿ ਹੋਰ ਜਨਮ ਵੀ ਲੈਣਾ ਪਵੇਗਾ। ਤੇ ਸੰਤ ਗੁਰਬਚਨ ਸਿੰਘ ਜੀ ਖਾਲਸਾ ਹੱਸ ਪਏ, ਕਹਿਣ ਲੱਗੇ ਭਾਈ ਠਾਕੁਰ ਸਿੰਘਾ ਤੇਰਾ ਜਨਮ ਮਰਨ ਤਾਂ ਹੈ ਹੀ ਕੋਈ ਨਹੀਂ, ਤੂੰ ਤਾਂ ਜੀਵਨ ਮੁਕਤ ਹੈ, ਸਾਡੀ ਸੇਵਾ ਦੇ ਵਾਸਤੇ ਤੂੰ ਆਇਆ ਤੇ ਜਦੋਂ ਅਸੀਂ ਸੱਚਖੰਡ ਜਾਣਾ ਤੂੰ ਸਾਡੇ ਨਾਲ ਹੀ ਚੱਲਿਆ ਜਾਣਾ, ਤੇਰਾ ਜਨਮ ਮਰਨ ਤਾਂ ਹੈ ਹੀ ਕੋਈ ਨਹੀਂ। ਕਹਿੰਦੇ ਮਹਾਂਪੁਰਖਾਂ ਦੇ ਇਹ ਬਚਨ ਸੁਣ ਕੇ ਮਨ ਨੂੰ ਆਨੰਦ ਤਾਂ ਬਹੁਤ ਆਇਆ, ਪਰ ਨਾਲ ਹੀ ਮਨ ਵਿੱਚ ਖਿਆਲ ਆ ਗਿਆ ਕਿ ਜੇ ਮਹਾਂਪੁਰਖਾਂ ਦੇ ਨਾਲ ਹੀ ਚਲੇ ਗਏ ਠੀਕ ਹੈ, ਮਹਾਂਪੁਰਖਾਂ ਦੀ ਸੇਵਾ ਕਰਨ ਦਾ ਤਾਂ ਬੜਾ ਸੁਭਾਗ ਮਿਲਿਆ, ਪਰ ਜੇ ਮਹਾਂਪੁਰਖਾਂ ਦੇ ਨਾਲ ਹੀ ਚਲੇ ਗਏ ਮੇਰੇ ਮਨ ਵਿੱਚ ਤਾਂ ਸਿੰਘਾਂ ਦੀ ਸੇਵਾ ਕਰਨ ਦੀ ਵੀ ਇੱਛਾ ਹੈ ਤੇ ਸੰਤਾਂ ਦੀ ਸੇਵਾ ਕਰਦਿਆਂ ਸਿੰਘਾਂ ਦੀ ਸੇਵਾ ਕਰਨ ਦਾ ਵਕਤ ਹੀ ਨਹੀਂ ਮਿਲਦਾ, ਤੇ ਜੇ ਇਹ ਮਹਾਂਪੁਰਖਾਂ ਦੇ ਨਾਲ ਹੀ ਸੱਚਖੰਡ ਚਲੇ ਗਏ ਤਾਂ ਸਿੰਘਾਂ ਦੀ ਸੇਵਾ ਕਿਹੜੇ ਵਕਤ ਕਰ ਸਕਾਂਗਾ? ਇਹ ਕੇਵਲ ਮਨ ਅੰਦਰ ਹੀ ਸੋਚਿਆ ਸੀ ਤੇ ਮਹਾਂਪੁਰਖ ਫਿਰ ਮੁਸਕਰਾ ਪਏ, ਕਹਿਣ ਲੱਗੇ ਚੰਗਾ ਭਾਈ ਠਾਕੁਰ ਸਿੰਘਾ, ਜੇ ਤੇਰੀ ਹੋਰ ਸੇਵਾ ਕਰਨ ਦੀ ਇੱਛਾ ਹੈ ਨਾ, ਅਸੀਂ ਤਾਂ ਆਪਣੇ ਸਮੇਂ ਮੁਤਾਬਕ ਜਾਵਾਂਗੇ ਤੇ ਤੂੰ ਰਹਿ ਲਵੀਂ, ਰੱਜ ਰੱਜ ਕੇ ਸੇਵਾ ਕਰ ਲਵੀਂ, ਜਦੋਂ ਤੇਰਾ ਚਿੱਤ ਕਰੇ ਉਦੋਂ ਸੱਚਖੰਡ ਨੂੰ ਆ ਜਾਵੀਂ। ਇਹ ਮਹਾਂਪੁਰਖ ਸੰਤ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਬਚਨ ਕੀਤੇ। ਇਹੋ 22 ਸਾਲ ਮਹਾਂਪੁਰਖ ਸੰਤ ਗੁਰਬਚਨ ਸਿੰਘ ਜੀ ਦੇ ਨਾਲ ਜਥੇ ਵਿੱਚ ਆਪ ਜੀ ਉਹਨਾਂ ਮਹਾਂਪੁਰਖਾਂ ਦੀ ਸੇਵਾ ਵਿੱਚ ਰਹੇ। 1969 ਈਸਵੀ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦਾ ਅਕਾਲ ਚਲਾਣਾ ਹੋਇਆ ਤੇ ਉਹਨਾਂ ਮਹਾਂਪੁਰਖਾਂ ਦੇ ਵਚਨਾਂ ਦੇ ਨਾਲ ਫਿਰ ਆਪ ਜੀ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਨਾਲ ਵੀ ਐਨ ਉਸੇ ਨਿਮਰਤਾ ਤੇ ਉਸੇ ਭਾਵਨਾ ਵਿੱਚ ਰਹਿੰਦਿਆਂ ਹੋਇਆਂ ਸਿੰਘਾਂ ਦੀ ਸੇਵਾ ਆਰੰਭੀ। ਜਥੇ ਦੇ ਸਮੁੱਚੇ ਸਿੰਘਾਂ ਦੀ ਦੇਖ ਰੇਖ ਦਾ ਪ੍ਰਬੰਧ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਬਾਬਾ ਜੀ ਨੂੰ ਹੀ ਸੌਂਪਿਆ ਹੋਇਆ ਸੀ ਤੇ ਜਿਹੜਾ ਵੀ ਸਿੰਘ ਜਥੇ ਵਿੱਚ ਨਵਾਂ ਭਰਤੀ ਹੁੰਦਾ ਸੰਤ ਕਰਤਾਰ ਸਿੰਘ ਜੀ ਖਾਲਸਾ ਵਿਸ਼ੇਸ਼ ਤੌਰ ਤੇ ਉਸਨੂੰ ਇਹ ਹਦਾਇਤ ਜ਼ਰੂਰ ਕਰਿਆ ਕਰਦੇ ਸਨ ਕਿ ਸਿੰਘਾਂ ਮੇਰਾ ਬਚਨ ਜੇ ਭਾਵੇਂ ਮੰਨੇ ਭਾਵੇਂ ਨਾ ਮੰਨੇ ਕੋਈ ਗੱਲ ਨਹੀਂ, ਪਰ ਬਾਬਾ ਠਾਕੁਰ ਸਿੰਘ ਜੀ ਦੇ ਬਚਨ ਦੀ ਉਲੰਘਣਾ ਕਦੇ ਨਹੀਂ ਕਰਨੀ, ਉਹਨਾਂ ਦੇ ਹਰੇਕ ਬਚਨ ਨੂੰ ਮੰਨਣਾ ਹੈ। ਇਹ ਹਦਾਇਤ ਸੰਤ ਕਰਤਾਰ ਸਿੰਘ ਜੀ ਖਾਲਸਾ ਜ਼ਰੂਰ ਕਰਿਆ ਕਰਦੇ ਸੀ ਔਰ ਆਪ ਵੀ ਕਦੇ ਸੰਤ ਕਰਤਾਰ ਸਿੰਘ ਜੀ ਖਾਲਸਾ ਬਾਬਾ ਜੀ ਦੇ ਬਚਨ ਤੋਂ ਬਾਹਰ ਨਹੀਂ ਗਏ ਸਨ। ਜੋ ਬਚਨ ਬਾਬਾ ਠਾਕੁਰ ਸਿੰਘ ਜੀ ਨੇ ਕਹਿ ਦੇਣਾ ਸੰਤ ਕਰਤਾਰ ਸਿੰਘ ਜੀ ਖਾਲਸਾ ਬਸ ਸੱਤ ਬਚਨ ਹੀ ਕਹਿੰਦੇ ਸਨ, ਕਦੇ ਹੋਰ ਦੂਸਰੀ ਗੱਲ ਨਹੀਂ ਸੀ ਕਿਹਾ ਕਰਦੇ। ਜਥੇ ਦੇ ਨਿਯਮ ਬੜੇ ਸਖਤ ਸਨ, ਜੇ ਕੋਈ ਸਿੰਘ ਭੁੱਲ ਕਰਕੇ ਜਥੇ ਦੇ ਕਿਸੇ ਨਿਯਮ ਦੀ ਉਲੰਘਣਾ ਕਰ ਦਿੰਦਾ, ਕਿਸੇ ਕੋਲੋਂ ਕੋਈ ਗਲਤੀ ਕੋਈ ਗੁਸਤਾਖੀ ਹੋ ਜਾਂਦੀ, ਸੰਤ ਕਰਤਾਰ ਸਿੰਘ ਜੀ ਖਾਲਸਾ ਉਸ ਨੂੰ ਜਥੇ ਵਿੱਚੋਂ ਤੋੜ ਦਿਆ ਕਰਦੇ ਸਨ, ਭਾਈ ਤੂੰ ਜਥੇ ਵਿੱਚ ਰਹਿਣ ਦੇ ਯੋਗ ਨਹੀਂ। ਤੇ ਉਹ ਸਿੰਘ ਫਿਰ ਖਿਮਾ ਮੰਗਦਿਆਂ ਹੋਇਆਂ ਬਾਬਾ ਠਾਕੁਰ ਸਿੰਘ ਜੀ ਕੋਲ ਆ ਜਾਂਦਾ ਸੀ, ਮਹਾਂਪੁਰਖੋ ਮੈਨੂੰ ਸੰਤਾਂ ਨੇ ਜਥੇ ਵਿੱਚੋਂ ਕੱਢ ਦਿੱਤਾ, ਕਿਰਪਾ ਕਰੋ ਮੈਨੂੰ ਮੁਆਫ ਕਰਾ ਦਿਓ। ਤੇ ਬਾਬਾ ਜੀ ਫਿਰ ਸੰਤ ਕਰਤਾਰ ਸਿੰਘ ਨੂੰ ਜਾ ਕੇ ਕਿਹਾ ਕਰਦੇ ਸਨ, ਇਹ ਕਿੱਥੇ ਜਾਵੇਗਾ, ਵਿਚਾਰਾ ਸੰਗਤ ਵਿੱਚ ਆਇਆ ਹੈ, ਇਸ ਨੂੰ ਨਹੀਂ ਜਾਣ ਦੇਣਾ, ਇਸ ਦੇ ਜੀਵਨ ਨੂੰ ਸੁਧਾਰ ਕੇ ਨਾਮ ਬਾਣੀ ਵਿੱਚ ਲਾਓ। ਤੇ ਸੰਤ ਕਰਤਾਰ ਸਿੰਘ ਜੀ ਉਸੇ ਵਕਤ ਹੀ ਸੱਤ ਬਚਨ ਕਹਿ ਦਿਆ ਕਰਦੇ ਸੀ। ਪਰ ਜੇ ਕਿਸੇ ਸਿੰਘ ਉੱਪਰ ਬਾਬਾ ਜੀ ਦੀ ਆਪਣੀ ਨਾਰਾਜ਼ਗੀ ਹੋ ਗਈ ਤੇ ਉਹਨੂੰ ਕਹਿ ਦਿੱਤਾ ਜਾ ਤੂੰ ਜਥੇ ਵਿੱਚ ਨਹੀਂ ਰਹਿ ਸਕਦਾ, ਚਲਿਆ ਜਾ ਤੂੰ ਯੋਗ ਨਹੀਂ, ਉਹ ਭਾਵੇਂ ਬਾਅਦ ਚ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਕੋਲ ਲੱਖਾਂ ਮਿੰਨਤਾਂ ਕਰੇ ਕਿ ਮੈਨੂੰ ਬਖਸ਼ ਲਓ, ਬਾਬਾ ਜੀ ਕੋਲੋਂ ਮੁਆਫ਼ੀ ਦਵਾ ਦਿਓ। ਸੰਤ ਕਰਤਾਰ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਤੈਨੂੰ ਬਾਬਾ ਜੀ ਨੇ ਬਚਨ ਕਹਿ ਦਿੱਤਾ ਹੈ, ਹੁਣ ਮੇਰੇ ਵੱਸ ਦੀ ਗੱਲ ਨਹੀਂ, ਉਹੀ ਤੈਨੂੰ ਬਖਸ਼ਣਾ ਤਾਂ ਬਖਸ਼ ਲੈਣ। ਸੋ ਐਸਾ ਸਤਿਕਾਰ ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਆਪ ਜੀ ਦਾ ਕਰਿਆ ਕਰਦੇ। ਉਹ ਵੀ ਸਮਾਂ ਆਇਆ ਜਦੋਂ ਹਿੰਦ ਦੀ ਹਕੂਮਤ ਦੇ ਸਿੱਖ ਕੌਮ ਦੇ ਉੱਪਰ ਕੀਤੇ ਲੁਕਵੇ ਛੁਪਵੇ ਜ਼ੁਲਮਾਂ ਦਾ ਟਾਕਰਾ ਕਰਦਿਆਂ ਹੋਇਆਂ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਕੌਮ ਦੀ ਚੜ੍ਹਦੀ ਕਲਾ ਦਾ ਬਹੁਤ ਵੱਡਾ ਬੀੜਾ ਉਠਾਇਆ ਸੀ। ਉਹਨਾਂ ਵਿਖੜੇ ਸਮਿਆਂ ਦੇ ਵਿੱਚ ਮਹਾਨ ਨਗਰ ਕੀਰਤਨ ਦੇ ਵਿੱਚ ਲੱਖਾਂ ਦੇ ਹੋਏ ਇਕੱਠ ਵਿੱਚ ਬੀੜ ਬਾਬਾ ਬੁੱਢਾ ਸਾਹਿਬ ਝਬਾਲ ਵਿਖੇ ਇਹ ਬਚਨ ਸੰਤ ਕਰਤਾਰ ਸਿੰਘ ਜੀ ਨੇ ਸਟੇਜ ਤੇ ਕਹੇ ਸਨ ਕਿ ਕੌਮ ਦੀ ਸੇਵਾ ਕਰਦਿਆਂ ਜੇ ਦਾਸ ਦੇ ਸਰੀਰ ਨਾਲ ਕੁਝ ਭਾਣਾ ਵਾਪਰ ਜਾਵੇ ਤਾਂ ਜਥੇ ਦੀ ਜ਼ਿੰਮੇਵਾਰੀ ਬਾਬਾ ਠਾਕੁਰ ਸਿੰਘ ਜੀ ਦੀ ਹੋਵੇਗੀ, ਇਹ ਚਾਹੁਣ ਤਾਂ ਆਪ ਸੇਵਾ ਸੰਭਾਲਣ, ਚਾਹੁਣ ਤਾਂ ਕਿਸੇ ਨੂੰ ਦੇ ਦੇਣ, ਜਥੇ ਦੇ ਸਾਰੇ ਸਿੰਘਾਂ ਨੇ ਇਹਨਾਂ ਦੇ ਹੁਕਮ ਦੀ ਪਾਲਣਾ ਕਰਨੀ। ਸਮਾਂ ਆਇਆ 1977 ਈਸਵੀ ਵਿੱਚ 16 ਅਗਸਤ ਵਾਲੇ ਦਿਨ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਕਾਲ ਚਲਾਣਾ ਕਰ ਗਏ। ਹੁਣ ਇਹ ਜ਼ਿੰਮੇਵਾਰੀ ਸਾਰੀ ਬਾਬਾ ਜੀ ਦੀ ਸੀ ਕਿ ਜਥੇ ਦਾ ਟਕਸਾਲ ਦਾ ਪ੍ਰਬੰਧ ਕਿਵੇਂ ਚਲਾਇਆ ਜਾਵੇ। ਭਾਵੇਂ ਜਥੇ ਵਿੱਚ ਬੜੇ ਬੜੇ ਹੋਰ ਵਿਦਵਾਨ ਸਿੰਘ ਸਨ, ਕਿਸੇ ਦੀ ਕੋਈ ਵਿਚਾਰ ਸੀ, ਕਿਸੇ ਦੀ ਕੋਈ ਵਿਚਾਰ ਸੀ ਕੌਣ ਸੇਵਾ ਸੰਭਾਲੇ, ਪਰ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੀ ਪਾਰਖੂ ਅੱਖ ਨੇ ਚੋਣ ਕੀਤੀ ਐਸੇ ਕੌਮੀ ਹੀਰੇ ਦੀ ਜਿਸ ਬਾਰੇ ਸਾਰਾ ਕੁੱਲ ਸੰਸਾਰ ਜਾਣਦਾ ਹੈ, ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਇਹਨਾਂ ਦੀ ਚੋਣ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੇ ਆਪ ਕੀਤੀ, ਹੋਰ ਸਾਰੀਆਂ ਅਟਕਲਾਂ ਜੋ ਸਨ ਉਹਨਾਂ ਨੂੰ ਬਾਬਾ ਜੀ ਨੇ ਸਿਰੇ ਤੋਂ ਹੀ ਖਾਰਜ ਕਰ ਦਿੱਤਾ ਔਰ ਬੜੀ ਦ੍ਰਿੜਤਾ ਦੇ ਨਾਲ ਕੁਝ ਕੁ ਸਿੰਘਾਂ ਦੀ ਨਾਰਾਜ਼ਗੀ ਦੇ ਬਾਵਜੂਦ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਜਥੇ ਦਾ ਮੁਖੀ ਚੁਣਿਆ ਔਰ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਕੇ ਆਪ ਹੱਥੀਂ ਸੋ ਪਾਉ ਦੇ ਕੇ ਇਸ ਸੇਵਾ ਦੀ ਦਾਤ ਬਖਸ਼ਿਸ਼ ਕੀਤੀ। ਇਉਂ ਸੰਤ ਜਰਨੈਲ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਮੁਖੀ ਬਣੇ ਔਰ ਉਹਨਾਂ ਮਹਾਂਪੁਰਖਾਂ ਦੇ ਨਾਲ ਭਾਵੇਂ ਕਿ ਇਉਂ ਚੋਣ ਕਰਨ ਵਾਲੇ ਵੀ ਆਪ ਸਨ ਤੇ ਸਰੀਰਕ ਉਮਰ ਦੇ ਵਿੱਚ ਵੀ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨਾਲੋਂ ਤਕਰੀਬਨ 32 ਸਾਲ ਛੋਟੇ ਸਨ। 1915 ਈਸਵੀ ਵਿੱਚ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦਾ ਜਨਮ ਹੋਇਆ। ਪੂਰੀ 30 ਸਾਲ ਦੀ ਉਮਰ 1945 ਈਸਵੀ ਵਿੱਚ ਆਪ ਜੀ ਜਥੇ ਵਿੱਚ ਟਕਸਾਲ ਵਿੱਚ ਆ ਗਏ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਦਾ ਜਨਮ ਹੋਇਆ। ਇਉਂ ਭਾਵੇਂ ਉਮਰ ਵਿੱਚ ਵੀ ਛੋਟੇ, ਸੇਵਾ ਦੀ ਬਖਸ਼ਿਸ਼ ਵੀ ਆਪ ਹੀ ਕੀਤੀ, ਪਰ ਜਥੇ ਦੇ ਮੁਖੀ ਜਾਣਦਿਆਂ ਉਸੇ ਨਿਮਰਤਾ ਵਿੱਚ ਹੀ ਆਪ ਫੇਰ ਜਥੇ ਸੇਵਾ ਕਰਦੇ ਰਹੇ। ਸਾਰੇ ਜਥੇ ਦੇ ਸਿੰਘਾਂ ਦਾ ਸਾਰਾ ਪ੍ਰਬੰਧ, ਜਿੱਥੇ ਵੀ ਜਥਾ ਜਾਣਾ ਹੈ ਉੱਥੇ ਜਥੇ ਦੇ ਲੰਗਰਾਂ ਦਾ ਪ੍ਰਬੰਧ। ਸੋ ਇਉਂ ਬਚਪਨ ਵਿੱਚ ਇਹ ਤੱਕਿਆ ਕਿ ਗੁਟਕਾ ਸਾਹਿਬ ਬਾਬਾ ਠਾਕੁਰ ਸਿੰਘ ਜੀ ਦੇ ਹਮੇਸ਼ਾ ਹੱਥ ਵਿੱਚ ਹੁੰਦਾ ਸੀ, ਤੁਰੇ ਫਿਰਦੇ ਬਾਣੀ ਪੜ੍ਹਦੇ ਰਹਿੰਦੇ ਸਨ ਤੇ ਨਾਲ ਹੀ ਜਿੱਥੇ ਲੰਗਰ ਤਿਆਰ ਹੁੰਦਾ ਉੱਥੇ ਪੂਰੀ ਨਿਗਰਾਨੀ ਰੱਖਿਆ ਕਰਦੇ ਸਨ। ਕਿਉਂ ਲੰਗਰਾਂ ਦੀ ਸੇਵਾ ਵੀ ਕਰਨੀ, ਬਾਣੀ ਵੀ ਪੜ੍ਹਦੇ ਰਹਿਣਾ ਤੇ ਜਥੇ ਦੇ ਵੀ ਹਰੇਕ ਸਿੰਘ ਦੀ ਲੋੜ ਨੂੰ ਪੂਰੀਆਂ ਕਰਨਾ, ਇਹ ਸਾਰੀ ਸੇਵਾ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਤਨਦੇਹੀ ਨਾਲ ਨਿਭਾਉਂਦੇ ਰਹੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜਿੰਨਾ ਆਪ ਜੀ ਦਾ ਸਤਿਕਾਰ ਕਰਦੇ ਰਹੇ ਉਹ ਕਹਿਣ ਕਥਨ ਤੋਂ ਵੀ ਬਾਹਰਾ ਹੈ। ਜਦੋਂ ਇਉਂ 1982 ਈਸਵੀ ਵਿੱਚ ਧਰਮ ਯੁੱਧ ਮੋਰਚੇ ਦੀ ਆਰੰਭਤਾ ਹੋਈ, ਸਮੇਂ ਦੇ ਹਾਲਾਤਾਂ ਮੁਤਾਬਕ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਦਾ ਪਹਿਲਾਂ ਦੀ ਤਰ੍ਹਾਂ ਵਿਚਰਨਾ ਕੁਝ ਮੁਸ਼ਕਲ ਹੋਇਆ ਔਰ ਇਉਂ ਅੰਮ੍ਰਿਤਸਰ ਵਿਖੇ ਹੀ ਆਪ ਜੀ ਨੇ ਪੱਕਾ ਟਿਕਾਣਾ ਲਗਾ ਲਿਆ ਸੀ। ਉਸ ਵੇਲੇ ਮਹਿਤੇ ਜੋ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦਮਦਮੀ ਟਕਸਾਲ ਦਾ ਹੈੱਡਕੁਆਰਟਰ ਹੈ, ਇੱਥੋਂ ਦੀ ਦੇਖ ਰੇਖ ਤੇ ਸਾਰੇ ਜਥੇ ਦੇ ਸਿੰਘਾਂ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਉਦੋਂ ਵੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੇ ਕੋਲ ਹੀ ਸੀ। ਤੇ ਥੋੜੇ ਥੋੜੇ ਦਿਨਾਂ ਬਾਅਦ ਆਪ ਜੀ ਅੰਮ੍ਰਿਤਸਰ ਵਿਖੇ ਸੰਤਾਂ ਨੂੰ ਮਿਲਣ ਜਾਂਦੇ ਰਹਿੰਦੇ ਸਨ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਆਪ ਜੀ ਦਾ ਬਹੁਤ ਵੱਡਾ ਅਦਬ ਸਤਿਕਾਰ ਕਰਿਆ ਕਰਦੇ ਸੀ। ਸਾਖੀਆਂ ਤਾਂ ਬਹੁਤ ਨੇ ਪਰ ਸਮਾਂ ਨਹੀਂ ਮੈਂ ਵਿਸਥਾਰ ਵਿੱਚ ਜਾ ਸਕਾਂ। ਤੇ ਫਿਰ 1984 ਈਸਵੀ ਵਿੱਚ ਜਦੋਂ ਜੂਨ ਮਹੀਨੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਉੱਪਰ ਭਾਰਤੀ ਫੌਜਾਂ ਦਾ ਹਮਲਾ ਹੋਇਆ ਔਰ ਉਸ ਤੋਂ ਬਾਅਦ ਜਥੇ ਦੇ ਬਹੁਤ ਜ਼ਿਆਦਾ ਸਿੰਘ ਸ਼ਹੀਦ ਹੋ ਚੁੱਕੇ ਸਨ, ਜਿਹੜੇ ਬਚੇ ਸਨ ਉਹਨਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ, ਕੌਣ ਕਿੱਥੇ ਹੈ ਕੌਣ ਕਿੱਥੇ ਹੈ। ਉਸ ਵਿਖੜੇ ਸਮੇਂ ਵਿੱਚ ਜਦੋਂ ਕਿਸੇ ਦਮਦਮੀ ਟਕਸਾਲ ਦੇ ਸਿੰਘ ਨੂੰ ਫਤਿਹ ਬੁਲਾਉਣਾ ਵੀ ਮੌਤ ਸਹੇੜਨ ਦੇ ਬਰਾਬਰ ਸੀ, ਇੱਕ ਤਾਂ ਸਾਧ ਸੰਗਤ ਜੀ ਸਰਹੰਦ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਉਸ ਅਸਥਾਨ ਦੇ ਨੇੜੇ ਅਸਥਾਨ ਹੈ ਬਾਬਾ ਸੰਤੋਖ ਸਿੰਘ ਜੀ ਦਾ, ਜੋ ਗੁਰਮੁਖ ਪਿਆਰੇ ਤਕਰੀਬਨ ਅੱਜ ਤੋਂ 5-6 ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ। ਸੋ ਉਹਨਾਂ ਗੁਰਮੁਖਾਂ ਪਿਆਰਿਆਂ ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲਿਆਂ ਨੇ ਜਥੇ ਦੇ ਸਿੰਘਾਂ ਦੀ ਸੰਭਾਲ ਕੀਤੀ। ਇੱਕ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਵਾਲੇ ਉਹਨਾਂ ਦੇ ਕੋਲ ਸਿੰਘ ਰਹਿੰਦੇ ਰਹੇ। ਹੌਲੀ ਹੌਲੀ ਸਿੰਘਾਂ ਨੂੰ ਇੱਕ ਦੂਸਰੇ ਦਾ ਪਤਾ ਲੱਗਣਾ ਆਰੰਭ ਹੋਇਆ। ਇਸ ਸਮੇਂ ਦੌਰਾਨ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੂੰ ਵੀ ਅੰਡਰਗਰਾਊਂਡ ਹੋਣਾ ਪਿਆ। ਕਾਫੀ ਸਮਾਂ ਆਪ ਜੀ ਨੇ ਵੀ ਗੁਪਤਵਾਸ ਵਿੱਚ ਬਿਤਾਇਆ, ਆਨੰਦਪੁਰ ਸਾਹਿਬ ਦੇ ਨਜ਼ਦੀਕ ਨੂਰਪੁਰ ਬੇਦੀ ਦੇ ਇਲਾਕੇ ਵਿੱਚ ਔਰ ਕਦੇ ਇਉਂ ਮਹਿਤੇ ਦੇ ਆਲੇ ਦੁਆਲੇ ਖਜਾਲਾ ਤੇ ਇਤਿਹਾਸਿਕ ਹੋਰ ਪਿੰਡ, ਇਹਨਾਂ ਇਲਾਕਿਆਂ ਵਿੱਚ ਸਿੰਘਾਂ ਦੇ ਘਰਾਂ ਵਿੱਚ ਬਾਬਾ ਜੀ ਗੁਪਤਵਾਸ ਵਿੱਚ ਰਹਿੰਦੇ ਰਹੇ। ਹੌਲੀ ਹੌਲੀ ਜਥੇ ਦੇ ਸਿੰਘ ਇਕੱਤਰ ਹੋਣੇ ਆਰੰਭ ਹੋਏ, ਇੱਕ ਦੂਸਰੇ ਪਾਸ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ ਕਿ ਉਹ ਸਿੰਘ ਵੀ ਹੈ ਇਹ ਵੀ ਸਿੰਘ ਜਿਉਂਦਾ ਹੈ। ਇਉਂ ਸਿੰਘ ਇਕੱਠੇ ਹੋਏ ਵਾਪਸ ਮਹਿਤੇ ਆਏ ਤੇ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੂੰ ਵੀ ਲੱਭ ਕੇ ਫਿਰ ਮਹਿਤੇ ਵਿਖੇ ਲਿਆ ਕੇ ਇਉਂ ਸਾਰੀ ਫਿਰ ਟਕਸਾਲ ਦੀ ਤੇ ਕੌਮ ਦੀ ਅਗਵਾਈ ਸੰਭਾਲਣ ਦੀ ਬੇਨਤੀ ਕੀਤੀ। ਜਥੇ ਦੇ ਸਿੰਘਾਂ ਦੀ ਉਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਬਾਬਾ ਠਾਕੁਰ ਸਿੰਘ ਜੀ ਨੇ ਹੁਣ ਦਮਦਮੀ ਟਕਸਾਲ ਨੂੰ ਨਵੇਂ ਸਿਰ ਇਕੱਤਰ ਕਰਕੇ ਅਗਾਂਹ ਤੋਰਨਾ ਆਰੰਭ ਕੀਤਾ। ਔਰ ਇਸੇ ਦੌਰਾਨ ਹੀ ਸੋ ਇਹ ਗੁਰਮਤਾ ਕਰਕੇ ਕਿ ਜਿਹੜੇ ਸਿੰਘ ਇਉਂ 84 ਦੇ ਉਸ ਹਮਲੇ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ ਉਹਨਾਂ ਸਿੰਘਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇ ਔਰ ਇਉਂ ਉਹਨਾਂ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ। 24-25 ਦਸੰਬਰ 1985 ਈਸਵੀ ਨੂੰ 84 ਦੇ ਅਟੈਕ ਤੋਂ ਬਾਅਦ ਸਭ ਤੋਂ ਵੱਡਾ ਮਹਾਨ ਸ਼ਹੀਦੀ ਸਮਾਗਮ ਬਾਬਾ ਠਾਕੁਰ ਸਿੰਘ ਜੀ ਦੀ ਅਗਵਾਈ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤੇ ਵਿਖੇ ਹੋਇਆ ਔਰ ਪਹਿਲੀ ਵਾਰ ਉਹ ਸਿੰਘ ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸਨ ਉਹਨਾਂ ਸ਼ਹੀਦਾਂ ਦੇ ਨਾਮ ਵੀ ਸੰਗਤ ਦੇ ਵਿੱਚ ਅਨਾਊਂਸ ਕੀਤੇ ਗਏ, ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਉਸੇ ਇਕੱਠ ਦੇ ਵਿੱਚ ਹੀ ਕੌਮੀ ਸੰਘਰਸ਼ ਦੀ ਨਵੀਂ ਰੂਪਰੇਖਾ ਕਰਕੇ ਇਸ ਨੂੰ ਨਵੇਂ ਸਿਰਿਓਂ ਆਰੰਭ ਕਰਨ ਦੇ ਉਪਰਾਲੇ ਵੀ ਕੀਤੇ ਗਏ ਤੇ ਉਸ ਲੱਖਾਂ ਦੇ ਇਕੱਠ ਵਿੱਚੋਂ ਉੱਠੀ ਹੋਈ ਆਵਾਜ਼ ਮੁਤਾਬਕ ਹੀ 26 ਜਨਵਰੀ 1986 ਨੂੰ ਸਰਬੱਤ ਖਾਲਸਾ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਸੱਦਣ ਦਾ ਫੈਸਲਾ ਵੀ ਹੋਇਆ। ਵੱਖੋ ਵੱਖਰੀਆਂ ਪੰਥਕ ਧਿਰਾਂ ਦੇ ਨਾਲ ਸਿੰਘਾਂ ਨੇ ਪਹੁੰਚ ਕੀਤੀ। ਇਉਂ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੇ ਉਚੇਚੇ ਉੱਦਮ ਸਦਕਾ ਤਿੰਨਾਂ ਦੀ ਅਗਵਾਈ ਹੇਠ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਬਹੁਤ ਵਿਸ਼ਾਲ ਸਰਬੱਤ ਖਾਲਸਾ ਇਕੱਠ ਹੋਇਆ। ਉਸ ਸਰਬੱਤ ਖਾਲਸਾ ਇਕੱਠ ਦੇ ਵਿੱਚ ਹੀ ਕੌਮੀ ਸੰਘਰਸ਼ ਦੀ ਅਗਵਾਈ ਕਰਨ ਵਾਸਤੇ 5 ਮੈਂਬਰੀ ਪੰਥਕ ਕਮੇਟੀ ਦੀ ਚੋਣ ਕੀਤੀ ਗਈ ਔਰ ਇਸੇ ਪ੍ਰਕਾਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਵੀ ਥਾਪਿਆ ਗਿਆ। ਇਉਂ ਸਾਰੇ ਸੰਘਰਸ਼ ਦੀ ਤੇ ਸਾਰੇ ਪ੍ਰਬੰਧ ਦੀ ਵਾਗਡੋਰ ਬਾਬਾ ਜੀ ਨੇ ਇਉਂ ਦੰਦਮੀ ਟਕਸਾਲ ਪਾਸ ਲੈ ਕੇ ਆਂਦੀ। ਇਸੇ ਹੀ 26 ਜਨਵਰੀ 1986 ਦੇ ਸਰਬੱਤ ਖਾਲਸੇ ਦੇ ਇਕੱਠ ਦੌਰਾਨ ਸੰਗਤਾਂ ਦੀ ਪੁਰਜ਼ੋਰ ਮੰਗ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੇਵਾ ਮੁੜ ਤੋਂ ਆਰੰਭ ਕਰਨ ਦਾ ਵੀ ਗੁਰਮਤਾ ਪਾਸ ਹੋਇਆ। ਭਾਵੇਂ ਕਿ ਸਰਕਾਰ ਨੇ ਆਪਣੇ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਕਿ 1984 ਜੂਨ ਦੇ ਹਮਲੇ ਦੌਰਾਨ ਢਹਿ ਢੇਰੀ ਹੋ ਚੁੱਕਾ ਸੀ ਉਸ ਦੀ ਮੁਰੰਮਤ ਕਰਵਾਈ ਸੀ, ਪਰ ਪੰਥ ਨੇ ਉਸ ਨੂੰ ਪ੍ਰਵਾਨ ਨਹੀਂ ਸੀ ਕੀਤਾ ਤੇ ਖਾਲਸਾ ਪੰਥ ਆਪ ਇਸ ਅਸਥਾਨ ਦੀ ਸੇਵਾ ਕਰਨੀ ਚਾਹੁੰਦਾ ਸੀ। 1986 ਦੇ ਸਰਬੱਤ ਖਾਲਸੇ ਵਿੱਚ ਸਮੁੱਚੇ ਪੰਥ ਨੇ ਇੱਕ ਮਤ ਹੋ ਕੇ ਇਹ ਸੇਵਾ ਦਮਦਮੀ ਟਕਸਾਲ ਨੂੰ ਹੀ ਕਰਨ ਦਾ ਹੁਕਮ ਕੀਤਾ। ਜਿਸ ਸੇਵਾ ਨੂੰ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਤੇ ਇਉਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਇਮਾਰਤ ਨੂੰ ਮੁੜ ਉਸਾਰਨ ਦੀ ਸੇਵਾ ਆਰੰਭ ਹੋਈ। ਇਹ ਸੇਵਾ ਚੱਲਦੀ ਰਹੀ। ਮਈ 1988 ਵਿੱਚ ਐਸਾ ਸਮਾਂ ਆਇਆ ਕਿ ਇੱਕ ਵਾਰ ਫਿਰ ਪੰਜਾਬ ਹਕੂਮਤ ਹਿੰਦੁਸਤਾਨ ਦੀ ਹਕੂਮਤ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਿੰਘਾਂ ਉੱਪਰ ਛੋਟਾ ਜਿਹਾ ਅਟੈਕ ਹੋਇਆ ਜਿਸ ਕਾਰਨ ਇਸ ਸੇਵਾ ਵਿੱਚ ਵਿਘਨ ਪਿਆ ਤੇ ਤਕਰੀਬਨ ਕੋਈ 1.5 ਸਾਲ ਦਾ ਅਰਸਾ ਇਹ ਸੇਵਾ ਰੁਕੀ ਰਹੀ। ਅਕਤੂਬਰ 1991 ਦੇ ਨਜ਼ਦੀਕ ਫਿਰ ਇਉਂ ਜਥੇ ਦੇ ਸਿੰਘਾਂ ਤੋਂ ਉਪਰਾਲਾ ਕਰਨ ਤੋਂ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੇ ਇਸ ਸੇਵਾ ਨੂੰ ਦੁਬਾਰਾ ਆਰੰਭਿਆ। ਭਾਵੇਂ ਕਈ ਵਿਰੋਧੀ ਧਿਰਾਂ ਵੀ ਸਨ, ਸ਼੍ਰੋਮਣੀ ਕਮੇਟੀ ਵੱਲੋਂ ਸਹਿਯੋਗ ਕੋਈ ਨਹੀਂ ਸੀ, ਹੋਰ ਵੀ ਕਈ ਦੰਦਮੀ ਟਕਸਾਲ ਤੋਂ ਅਤੇ ਕੌਮ ਦੀ ਚੜ੍ਹਦੀ ਕਲਾ ਤੋਂ ਈਰਖਾ ਕਰਨ ਵਾਲੇ ਲੋਕ ਇਸ ਸੇਵਾ ਨੂੰ ਰੁਕੀ ਰਹਿਣ ਦੇ ਵਾਸਤੇ ਹੀ ਤਤਪਰ ਸਨ। ਪਰ ਕਿਸੇ ਵੀ ਤਰ੍ਹਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਬਾਬਾ ਜੀ ਨੇ ਇਸ ਸੇਵਾ ਨੂੰ ਦੁਬਾਰਾ ਆਰੰਭ ਕਰਵਾ ਕੇ ਫਿਰ ਸਿਰੇ ਵੀ ਚੜਾਇਆ। ਇਹਨਾਂ ਸਮਿਆਂ ਦੌਰਾਨ ਜਦੋਂ ਕਿ ਪੈਰਾਮਿਲਟਰੀ ਫੋਰਸਿਸ ਪੰਜਾਬ ਦੇ ਵਿੱਚ ਥਾਵਾਂ ਥਾਵਾਂ ਤੇ ਮੌਜੂਦ ਸਨ ਔਰ ਬਹੁਤ ਹੀ ਬਿਖਰਾ ਸਮਾਂ ਸੀ, ਸਿੰਘ ਸ਼ਹੀਦੀਆਂ ਪਾ ਰਹੇ ਸਨ, ਕੌਮੀ ਸੰਘਰਸ਼ ਲੜਿਆ ਜਾ ਰਿਹਾ ਸੀ, ਬੇਅੰਤ ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਵੀ ਸ਼ਹੀਦ ਕੀਤਾ ਜਾ ਰਿਹਾ ਸੀ, ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੇ ਕੌਮ ਦੀ ਔਰ ਟਕਸਾਲ ਦੀ ਅਗਵਾਈ ਬੜੀ ਸੂਝ-ਬੂਝ ਨਾਲ ਤੇ ਬੜੀ ਸਿਆਣਪ ਦੇ ਨਾਲ ਕੀਤੀ। ਸਾਧ ਸੰਗਤ ਜੀ, ਬੇਅੰਤ ਖਾੜਕੂ ਸਿੰਘ ਮਹਾਂਪੁਰਖਾਂ ਦੇ ਕੋਲ ਆ ਕੇ ਦਿਸ਼ਾ ਨਿਰਦੇਸ਼ ਪ੍ਰਾਪਤ ਕਰਦੇ ਰਹੇ, ਜੋ ਮਹਾਂਪੁਰਖਾਂ ਦੀ ਆਗਿਆ ਵਿੱਚ ਚੱਲੇ ਉਹਨਾਂ ਗੁਰਮੁਖਾਂ ਪਿਆਰਿਆਂ ਨੇ ਬਹੁਤ ਮਾਰ ਕੇ ਵੀ ਮਾਰ ਕੇ ਦਿਖਾਏ, ਪਰ ਜਿਹੜੇ ਆਗਿਆ ਤੋਂ ਬਾਹਰ ਹੋਏ, ਆਗਿਆ ਤੋਂ ਬਾਹਰ ਹੋਣ ਦੇ ਕਾਰਨ ਹੀ ਸੰਘਰਸ਼ ਵਿੱਚ ਕਈ ਤਰ੍ਹਾਂ ਦੀਆਂ ਗਿਰਾਵਟਾਂ ਵੀ ਆਈਆਂ, ਇਹ ਦਾਸਾਂ ਦੇ ਪ੍ਰਤੱਖ ਵੇਖਣ ਦੇ ਵਿੱਚ ਆਇਆ ਹੈ। ਇਉਂ ਜਿੱਥੇ ਇਸ ਸੰਘਰਸ਼ ਨੂੰ ਮਹਾਂਪੁਰਖ ਬੜੇ ਸੁੰਦਰ ਤਰੀਕੇ ਨਾਲ ਅੱਗੇ ਤੋਰਦੇ ਰਹੇ, ਉੱਥੇ ਨਾਲ ਹੀ ਜਥੇ ਵਿੱਚ ਇਹ ਵਿਦਿਆ ਦਾ ਜਿਹੜਾ ਪਸਾਰਾ ਸੀ, ਗੁਰਬਾਣੀ ਦੇ ਸ਼ੁੱਧ ਪਾਠ ਦੀ ਸੰਖਿਆ ਕਰਾਉਣੀ, ਵਿਦਿਆਰਥੀਆਂ ਨੂੰ ਕੀਰਤਨ ਸਿਖਾਉਣਾ, ਕਥਾ ਸਿਖਾਉਣੀ, ਗੁਰਮਤਿ ਪ੍ਰਚਾਰਕ ਬਣਾਉਣਾ, ਥਾਂ ਥਾਂ ਤੇ ਗੁਰਮਤਿ ਦਾ ਪ੍ਰਚਾਰ ਕਰਨਾ ਤੇ ਕਰਵਾਉਣਾ, ਇਹ ਕਾਰਜ ਵੀ ਮਹਾਂਪੁਰਖਾਂ ਨੇ ਨਿਰੰਤਰ ਜਾਰੀ ਰੱਖਿਆ। ਸੈਂਕੜੇ ਸਿੰਘ ਜਥੇ ਵਿੱਚ ਇਉਂ ਸ਼ਾਮਲ ਨਵੇਂ ਨਿਤ ਪ੍ਰਤੀ ਹੁੰਦੇ, ਗੁਰਬਾਣੀ ਦੀ ਸੰਖਿਆ ਕਰਦੇ, ਕੀਰਤਨ ਤੇ ਕਥਾ ਸਿੱਖਿਆ ਕਰਦੇ ਸਨ। ਸੋ ਉਹ ਸਮਾਂ ਆਇਆ ਜਦੋਂ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੇ ਬਚਨਾਂ ਦੇ ਨਾਲ ਹੀ ਅਨੇਕਾਂ ਹੀ ਕਥਾਵਾਚਕ ਔਰ ਅਨੇਕਾਂ ਰਾਗੀ ਸਿੰਘ ਜਥੇ ਵਿੱਚ ਪੈਦਾ ਹੋਏ। ਇਹ ਮਹਿਸੂਸ ਵੀ ਕੀਤਾ ਔਰ ਅੱਖੀਂ ਤੱਕਿਆ ਵੀ, ਜਿਸ ਵੀ ਕਿਸੇ ਸਿੰਘ ਨੂੰ ਮਹਾਂਪੁਰਖਾਂ ਨੇ ਕਹਿ ਦਿੱਤਾ ਝੁੰਗੀਆ ਚੱਲ ਤੂੰ ਕੀਰਤਨ ਕਰ, ਉਸਨੇ ਐਸਾ ਸੁੰਦਰ ਕੀਰਤਨ ਕੀਤਾ ਕਿ ਸੰਗਤਾਂ ਅਸ਼ ਅਸ਼ ਕਰ ਉੱਠੀਆਂ। ਜਿਸ ਦੇ ਉੱਪਰ ਮਿਹਰ ਭਰੀ ਨਿਗਾਹ ਕਰਦਿਆਂ ਹੋਇਆਂ ਇਹ ਬਚਨ ਕਰ ਦਿੱਤਾ ਕਿ ਭਾਈ ਤੂੰ ਕਥਾ ਕਰ, ਸੋ ਉਹ ਕਥਾ ਕਰਨ ਲੱਗਿਆਂ ਗੁਰੂ ਕੀ ਕਿਰਪਾ ਦਾ ਪਾਤਰ ਬਣ ਕੇ ਬੜੀ ਸੁੰਦਰ ਕਥਾ ਕਰਨ ਵਾਲਾ ਕਥਾਵਾਚਕ ਬਣ ਗਿਆ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਇਉਂ ਬ੍ਰਹਮ ਗਿਆਨੀਆਂ ਦੀ ਨਿਗਾਹ ਵਿੱਚ ਹੀ ਅੰਮ੍ਰਿਤ ਵਰਸਦਾ ਹੈ। ਇੱਕ ਨਿਗਾਹ ਪਾ ਕੇ ਪਾਠੀ, ਗਿਆਨੀ ਔਰ ਕਥਾਵਾਚਕ ਰਾਗੀ ਆਪ ਜੀ ਨੇ ਪੈਦਾ ਕਰ ਦਿੱਤੇ। ਥਾਵਾਂ ਥਾਵਾਂ ਤੇ ਗੁਰਮਤਿ ਦਾ ਪ੍ਰਚਾਰ ਤਕਰੀਬਨ ਮਾਹੌਲ ਦੇ ਖਰਾਬ ਹੋਣ ਕਰਕੇ ਦਿਨੇ ਦਿਨੇ ਸਾਰੀਆਂ ਥਾਵਾਂ ਤੇ ਦੀਵਾਨਾਂ ਵਿੱਚ, ਕਾਨਫਰੰਸਾਂ ਵਿੱਚ ਵੀ, ਗੁਰਮਤਿ ਸਮਾਗਮਾਂ ਵਿੱਚ ਵੀ ਮਹਾਂਪੁਰਖ ਹਾਜ਼ਰੀਆਂ ਭਰਿਆ ਕਰਦੇ ਤੇ ਰਾਤ ਵਕਤ ਜ਼ਰੂਰ ਪਰ ਜ਼ਰੂਰ ਮਹਿਤੇ ਵਾਪਸ ਮੁੜ ਆਉਂਦੇ ਸਨ। ਦਾਸ ਕਦੇ ਇਉਂ ਕਥਾ ਪ੍ਰਚਾਰ ਵਾਸਤੇ, ਕਦੇ ਅੰਮ੍ਰਿਤ ਸੰਚਾਰ ਵਾਸਤੇ ਥਾਵਾਂ ਥਾਵਾਂ ਤੇ ਜਾਂਦੇ ਰਹੇ ਤੇ ਫਿਰ ਇਸੇ ਪ੍ਰਕਾਰ ਸੋ ਐਸੇ ਸਮੇਂ ਦੇ ਵਿੱਚ ਮਹਾਂਪੁਰਖ ਸੰਤ ਗਿਆਨੀ ਠਾਕੁਰ ਸਿੰਘ ਜੀ ਖਾਲਸਾ ਜੀ ਨੇ ਹੋਰ ਉੱਦਮ ਉਪਰਾਲਾ ਇਹ ਵੀ ਕੀਤਾ ਕਿ ਕੌਮ ਦੇ ਕਈ ਜਿਹੜੇ ਮਸਲੇ ਚਿਰਾਂ ਤੋਂ ਤੁਰੇ ਆਉਂਦੇ ਨੇ, ਉਹਨਾਂ ਮਸਲਿਆਂ ਨੂੰ ਸੁਲਝਾਉਣ ਦੇ ਵਾਸਤੇ ਕੌਮ ਦੀਆਂ ਸਮੁੱਚੀਆਂ ਸੰਪਰਦਾਵਾਂ ਦਾ ਵੀ ਸਾਂਝਾ ਇਕੱਠ ਕੀਤਾ ਤੇ ਇਉਂ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਸੰਪੂਰਨ ਸੰਪਰਦਾਵਾਂ ਦੀ ਸਾਂਝੀ ਜਥੇਬੰਦੀ ਵੀ ਆਪ ਜੀ ਨੇ ਬਣਾਈ। ਦਾਸ ਨੂੰ ਚੇਤਾ ਹੈ ਕਿਵੇਂ ਸਾਨੂੰ ਸਾਰਿਆਂ ਨੂੰ ਡਿਊਟੀਆਂ ਦੇ ਕੇ ਇਕੱਲੇ ਇਕੱਲੀਆਂ ਸੰਪਰਦਾਵਾਂ ਦੇ ਅਸਥਾਨਾਂ ਤੇ ਭੇਜਿਆ। ਮੇਰੇ ਵੱਲੋਂ ਫਲਾਣੇ ਮਹਾਂਪੁਰਖ ਨੂੰ ਵੀ ਬੇਨਤੀ ਕਰਕੇ ਆਓ, ਫਲਾਣੇ ਮਹਾਂਪੁਰਖ ਵੀ ਕੋਲ ਜਾ ਕੇ ਆਓ। ਇਉਂ ਸਾਰੀਆਂ ਸੰਪਰਦਾਵਾਂ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਕਰਕੇ ਇਉਂ ਸੰਤ ਸਮਾਜ ਲਈ ਨੀਂਹ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੇ ਰੱਖੀ। ਗੁਰਮਤਿ ਪ੍ਰਚਾਰ ਵਿੱਚ ਬੜੀ ਤੇਜ਼ੀ ਲੈ ਕੇ ਆਉਂਦੀ, ਥਾਵਾਂ ਥਾਵਾਂ ਤੇ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਸਿੰਘਾਂ ਦੇ ਕੋਲੋਂ ਕਰਵਾਇਆ। ਆਪਣੀ ਭਾਵੇਂ ਕਾਫੀ ਬਿਰਧ ਅਵਸਥਾ ਵੀ ਹੋਈ, ਪਰ ਬਿਰਧ ਅਵਸਥਾ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਆਪ ਸਾਰੇ ਸਮਾਗਮਾਂ ਵਿੱਚ ਹਾਜ਼ਰੀ ਭਰਦਿਆਂ ਹੋਇਆਂ ਸਿੰਘਾਂ ਨੂੰ ਸੰਗਤਾਂ ਨੂੰ ਉਤਸ਼ਾਹ ਦੇ ਕੇ ਨਾਮ ਬਾਣੀ ਦੇ ਨਾਲ ਜੋੜਦੇ ਰਹੇ, ਸਿੰਘਾਂ ਦੀ ਹੱਥੀਂ ਸੇਵਾ ਕਰਨੀ ਔਰ ਇਉਂ ਸਮੂਹ ਸਿੰਘਾਂ ਨੂੰ ਅਤਿਅੰਤ ਪ੍ਰੇਮ ਦੇਣਾ, ਇਹ ਮਹਾਂਪੁਰਖਾਂ ਦੇ ਸ਼ੁਭ ਗੁਣ ਦਾਸਾਂ ਨੇ ਆਪਣੇ ਅੱਖੀਂ ਤੱਕੇ। ਸਭ ਤੋਂ ਪਹਿਲੀ ਵੇਰ ਫਿਰ ਜਦੋਂ ਇਉਂ ਜਥੇ ਦਾ ਵਿਚਰਨਾ ਆਰੰਭ ਕੀਤਾ ਹੈ, ਸਿੰਘ ਭਾਵੇਂ ਥਾਵਾਂ ਥਾਵਾਂ ਤੇ ਜਾ ਕੇ ਕਥਾ ਕੀਰਤਨ ਕਰਿਆ ਕਰਦੇ, ਆਪ ਬਾਬਾ ਜੀ ਜਥੇ ਵਿੱਚ ਮਹਿਤੇ ਹੀ ਰਾਤ ਵਕਤ ਰਿਹਾ ਕਰਦੇ ਸਨ। ਉਹ ਸਮਾਂ ਵੀ ਆਇਆ ਜਦੋਂ ਸੰਤ ਸਮਾਜ ਦੀ ਦੇਹਰਾਦੂਨ ਵਿਖੇ ਮੀਟਿੰਗ ਹੋਈ। 2 ਦਿਨ ਦੀ ਮੀਟਿੰਗ ਸੀ, ਪਹਿਲੀ ਵਾਰ ਉਹ ਮੌਕਾ ਸੀ ਜਦੋਂ ਮਹਾਂਪੁਰਖ ਇਉਂ ਮਹਿਤੇ ਤੋਂ ਬਾਹਰ ਰਹੇ, ਉੱਥੋਂ ਵਾਪਸ ਆ ਰਹੇ ਸਨ। 8ਵੇਂ ਪਾਤਸ਼ਾਹ ਦੇ ਪਰਮ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਗਏ। ਪਤਾ ਲੱਗਾ ਉੱਥੋਂ ਦੀਆਂ ਸੰਗਤਾਂ ਨੂੰ ਉਹ ਮਿਲਣ ਵਾਸਤੇ ਆਈਆਂ। ਉਹਨਾਂ ਸੰਗਤਾਂ ਨੇ ਬੇਨਤੀ ਕੀਤੀ ਜੀ, ਜਿਵੇਂ ਮਹਾਂਪੁਰਖ ਥਾਵਾਂ ਥਾਵਾਂ ਤੇ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕਰਿਆ ਕਰਦੇ ਸੀ, ਆਪ ਜੀ ਵੀ ਇੱਥੇ ਕੁਝ ਦਿਨ ਰੁਕ ਕੇ ਗੁਰਮਤਿ ਦਾ ਪ੍ਰਚਾਰ ਕਰੋ ਤੇ ਕਰਾਓ। ਤਿਨਾਂ ਦੀ ਬੇਨਤੀ ਬਾਬਾ ਜੀ ਨੇ ਪ੍ਰਵਾਨ ਕੀਤੀ। ਦਾਸ ਉਨੀ ਦਿਨੀ ਮਾਹਲਪੁਰ ਵਿਖੇ ਕਥਾ ਦੀ ਸੇਵਾ ਨਿਭਾ ਰਿਹਾ ਸੀ। ਉੱਥੇ ਹੀ ਸੁਨੇਹਾ ਪਹੁੰਚਿਆ ਕਿ ਤੂੰ ਵਾਪਸ ਮਹਿਤੇ ਨਹੀਂ ਜਾਣਾ, ਇੱਥੋਂ ਸਿੱਧਾ ਹੀ ਪੰਜੋਖਰਾ ਸਾਹਿਬ ਆ ਜਾ। ਮਹਾਂਪੁਰਖਾਂ ਦੇ ਵਚਨ ਨੂੰ ਮੰਨਦਿਆਂ ਹੋਇਆ ਮਾਹਲਪੁਰ ਤੋਂ ਸਮਾਗਮ ਦੀ ਸਮਾਪਤੀ ਹੋਣ ਤੋਂ ਦਾਸ ਪੰਜੋਖਰਾ ਸਾਹਿਬ ਵਿਖੇ ਪਹੁੰਚਾ। ਸੰਤ ਸਿੰਘ ਨਾਲ ਸਨ। ਬਸ ਉਦੋਂ ਤੋਂ ਗੁਰਮਤਿ ਪ੍ਰਚਾਰ ਦਾ ਵਹੀਰ ਫਿਰ ਆਰੰਭ ਹੋਇਆ ਤੇ ਫਿਰ ਕਦੇ ਇਹ ਕਾਫਲਾ ਰੁਕਿਆ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਨੇਕਾਂ ਮੁਸ਼ਕਲਾਂ ਨੂੰ ਝੱਲਦਿਆਂ ਹੋਇਆਂ ਵੀ ਕੁੱਲ ਹਿੰਦੁਸਤਾਨ ਭਰ ਵਿੱਚ ਵਿਚਰ ਕੇ ਇਹ ਗੁਰਮਤਿ ਪ੍ਰਚਾਰ ਮਹਾਂਪੁਰਖਾਂ ਨੇ ਕੀਤਾ ਤੇ ਕਰਵਾਇਆ। ਨਾਲ ਦੀ ਨਾਲ ਥਾਵਾਂ ਥਾਵਾਂ ਤੇ ਅਨੇਕਾਂ ਅੰਮ੍ਰਿਤ ਸੰਚਾਰ, ਅਨੇਕਾਂ ਥਾਵਾਂ ਤੇ ਇਉਂ ਕਥਾ ਕੀਰਤਨ ਦੇ ਪ੍ਰਵਾਹ ਤੇ ਹੋਰ ਵੀ ਹਰ ਤਰੀਕੇ ਨਾਲ ਆਪ ਹੱਥੀਂ ਸਿੰਘਾਂ ਦੀ ਸੇਵਾ ਕਰਨੀ, ਜੋ ਯੋਗਦਾਨ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਕੌਮ ਦੀ ਸੇਵਾ ਵਿੱਚ ਪਾਇਆ, ਕਹਿਣ ਕਥਨ ਤੋਂ ਬਾਹਰ ਹੈ, ਕਦੇ ਵਰਣਨ ਕੀਤਾ ਹੀ ਨਹੀਂ ਜਾ ਸਕਦਾ। ਸਾਧ ਸੰਗਤ ਜੀ, ਆਤਮਿਕ ਅਵਸਥਾ ਦੇ ਜੋ ਅਨੇਕਾਂ ਪ੍ਰਸੰਗ ਦਾਸਾਂ ਨੇ ਅੱਖੀਂ ਤੱਕੇ, ਸਮਾਂ ਨਹੀਂ ਮੈਂ ਉਹਨਾਂ ਦੀ ਬੇਨਤੀ ਕਰ ਸਕਾਂ। ਇੰਨੀ ਬੇਨਤੀ ਜ਼ਰੂਰ ਹੈ, ਸਾਡੇ ਵਾਸਤੇ ਉਹ ਗੱਲਾਂ ਬੜੀਆਂ ਹੈਰਾਨੀਜਨਕ ਅਸਚਰਜਨਕ ਹੁੰਦੀਆਂ ਨੇ, ਇਹ ਕੌਤਕ ਕਿਵੇਂ ਵਾਪਰਿਆ, ਕੀ ਹੋਇਆ, ਪਰ ਮਹਾਂਪੁਰਖਾਂ ਵਾਸਤੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੋਇਆ ਕਰਦੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਆਪਾ ਹੀ ਆਪਣੇ ਪਿਆਰਿਆਂ ਵਿੱਚ ਪ੍ਰਤੱਖ ਤੌਰ ਤੇ ਚੁਕਾ ਕੇ ਰੱਖਿਆ ਹੁੰਦਾ। ਹਰ ਘਰ ਚਿਹਨ ਸੋਈ ਹਰ ਜਨਕਾ, ਹਰ ਆਪੇ ਜਨਮੈ ਆਪ ਰਖਾਂਤ। ਜੋ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਨੇ, ਜੋ ਵਾਹਿਗੁਰੂ ਦੀਆਂ ਸ਼ਕਤੀਆਂ ਹਨ, ਜੋ ਵਾਹਿਗੁਰੂ ਦੇ ਆਪਣੇ ਚਿੰਨ੍ਹ ਹਨ, ਆਪਣੀਆਂ ਨਿਸ਼ਾਨੀਆਂ ਨੇ, ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਪਿਆਰਿਆਂ ਦੇ ਵਿੱਚ ਵੀ ਰੱਖੀਆਂ ਹੁੰਦੀਆਂ ਨੇ। ਇੱਕ ਘਟਨਾ ਦਾ ਜ਼ਰੂਰ ਪਰ ਜ਼ਰੂਰ ਜ਼ਿਕਰ ਕਰਾਂ। ਉਹ ਪੰਜੋਖਰਾ ਸਾਹਿਬ ਸਭ ਤੋਂ ਪਹਿਲਾਂ ਜਦੋਂ ਇਉਂ ਦੀਵਾਨ ਆਰੰਭ ਹੋਏ, ਜਦੋਂ ਉੱਥੇ ਤਕਰੀਬਨ 25 ਦਿਨਾਂ ਦੇ ਦੀਵਾਨ ਸੱਜੇ, ਤਾਂ ਹੋਰ ਵੀ ਇਲਾਕਿਆਂ ਦੀਆਂ ਸੰਗਤਾਂ ਆ ਕੇ ਮੰਗ ਕਰਨ ਲੱਗੀਆਂ, ਮਹਾਂਪੁਰਖੋ ਸਾਡੇ ਕੋਲ ਵੀ ਆਓ, ਸਾਡੇ ਕੋਲ ਵੀ ਆ ਕੇ ਗੁਰਮਤਿ ਦਾ ਪ੍ਰਚਾਰ ਚਲਾਓ। ਡੇਰਾ ਬੱਸੀ ਪਿੰਡ ਜੋ ਹੈ ਕਸਬਾ, ਉੱਥੇ ਜਥਾ ਉੱਥੋਂ ਬਾਅਦ ਗਿਆ ਔਰ ਉੱਥੇ ਫਿਰ ਇੰਨੇ ਜ਼ਿਆਦਾ ਕਥਾ ਕੀਰਤਨ ਦੇ ਪ੍ਰੋਗਰਾਮ ਸੰਗਤਾਂ ਦੇ ਵੱਲੋਂ ਆਏ। ਦਾਸ ਵੀ ਕਥਾ ਦੀ ਸੇਵਾ ਨਿਭਾ ਰਿਹਾ ਸੀ ਔਰ ਪਰਮ ਸਤਿਕਾਰਯੋਗ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਜੀ ਨੂੰ ਵੀ ਬੁਲਾ ਲਿਆ ਗਿਆ ਤੇ ਭਾਈ ਸਾਹਿਬ ਭਾਈ ਮੋਹਨ ਸਿੰਘ ਹੋਰਾਂ ਨੂੰ ਵੀ ਬੁਲਾਇਆ ਗਿਆ। 3-3 ਥਾਵਾਂ ਤੇ ਇਉਂ ਪ੍ਰੋਗਰਾਮ ਇਕੱਠੇ ਚੱਲਿਆ ਕਰਦੇ। ਇਉਂ 3 ਹੀ ਰਾਗੀ ਜਥੇ, 3 ਹੀ ਇਉਂ ਅਸੀਂ ਮਹਾਂਪੁਰਖਾਂ ਦੇ ਹੁਕਮ ਮੁਤਾਬਕ ਕਥਾ ਕਰਨ ਵਾਲੇ ਸਿੰਘ, ਇਉਂ ਥਾਵਾਂ ਥਾਵਾਂ ਤੇ ਗੁਰਮਤਿ ਦੇ ਪ੍ਰਚਾਰ ਚੱਲਦੇ ਤੇ ਸਾਰੀਆਂ ਸਮਾਗਮਾਂ ਵਿੱਚ ਥੋੜਾ ਥੋੜਾ ਸਮਾਂ ਬਾਬਾ ਜੀ ਆਪ ਵੀ ਹਾਜ਼ਰੀ ਭਰਦੇ। ਇੱਕ ਦਿਨ ਇਉਂ ਸਾਂਝਾ ਹੀ ਦੀਵਾਨ ਸੀ, ਬਾਹਰ ਪੰਡਾਲ ਸੱਜਿਆ ਹੋਇਆ, ਗਰਮੀਆਂ ਦੇ ਦਿਨ ਸਨ, ਮੌਸਮ ਐਨ ਬਿਲਕੁਲ ਸਾਫ਼ ਸੀ। ਕੀਰਤਨ ਆਰੰਭ ਹੋਇਆ, ਸਮਾਪਤੀ ਹੋਈ, ਕਥਾ ਆਰੰਭ ਹੋਈ। ਗਿਆਨੀ ਸੁਰਜੀਤ ਸਿੰਘ ਜੀ ਸੋਧੀ ਕਥਾ ਕਰਨ ਲੱਗੇ ਤੇ ਕਥਾ ਦਾ ਪਾਠ ਕਰਾਉਣ ਵਾਸਤੇ ਦਾਸ ਨਾਲ ਬੈਠ ਗਿਆ। ਅਜੇ ਮੰਗਲ ਹੀ ਕੀਤਾ ਸੀ ਤੇ ਦਾਸ ਨੇ ਹੁਕਮਨਾਮਾ ਲਿਆ। ਕਥਾ ਆਰੰਭ ਕਰਨ ਵਾਸਤੇ ਸੋਧੀ ਜੀ ਨੇ ਫਤਿਹ ਬੁਲਾਈ। ਬਾਬਾ ਜੀ ਤੁਰਤ ਉੱਠ ਖੜੇ ਹੋਏ, ਕਹਿਣ ਲੱਗੇ ਸਮਾਪਤੀ ਕਰੋ, ਫਤਿਹ ਬੁਲਾ ਦਿਓ। ਮੈਨੂੰ ਕਹਿਣ ਲੱਗੇ ਜਲਦੀ ਅਰਦਾਸ ਕਰ। ਅਸੀਂ ਹੈਰਾਨ ਹੋ ਗਏ ਕੀ ਗੱਲ, ਕਥਾ ਕਿਉਂ ਰੋਕ ਦਿੱਤੀ ਗਈ ਹੈ ਤੇ ਐਡੀ ਛੇਤੀ ਸਮਾਪਤੀ ਕਦ ਤੋਂ ਕਰਾ ਦਿੱਤੀ? ਹਜ਼ਾਰਾਂ ਦਾ ਇਕੱਠ ਵੀ ਸੀ ਪਰ ਵਚਨ ਮੰਨਣਾ ਸੀ। ਸੋ ਦਾਸ ਨੇ ਇਉਂ ਸੁਖਮਨੀ ਸਾਹਿਬ ਜੀ ਦੀ ਪੌੜੀ ਅਰਪਰਣੀ ਆਰੰਭ ਕੀਤੀ। ਤੂੰ ਠਾਕੁਰ ਤੁੰਬ ਹੈ ਅਰਦਾਸ। ਬਾਬਾ ਜੀ ਕਹਿਣ ਲੱਗੇ ਰਹਿਣ ਦੇ, ਸਿੱਧੀ ਛੇਤੀ ਛੇਤੀ ਅਰਦਾਸ ਆਰੰਭ ਕਰ ਤੇ ਜਲਦੀ ਜਲਦੀ ਅਰਦਾਸ ਕਰ। ਦੀਵਾਨ ਦੀ ਸਮਾਪਤੀ ਦੀ ਅਰਦਾਸ ਬੜੀ ਕਾਹਲੀ ਦੇ ਨਾਲ ਦਾਸ ਨੇ ਕੀਤੀ। ਹੁਕਮਨਾਮਾ ਲੈਣ ਤੋਂ ਉਪਰੰਤ ਫਿਰ ਇਉਂ ਕਾਹਲੀ ਹੀ ਕਰਾਈ ਗਈ, ਜਲਦੀ ਸੁਖਾਸਨ ਕਰੋ, ਜਲਦੀ ਸੁਖਾਸਨ ਕਰੋ, ਜਲਦੀ ਜਲਦੀ ਸਤਿਗੁਰੂ ਸੱਚੇ ਪਾਤਸ਼ਾਹ ਸੁਖਾਸਨ ਕੀਤਾ ਗਿਆ। ਅਸੀਂ ਵੀ ਹੈਰਾਨ ਸਾਂ, ਸੰਗਤਾਂ ਵੀ ਹੈਰਾਨ ਕਿ ਇਹ ਕੀ ਸਬੱਬ ਹੈ, ਕੀ ਕੌਤਕ ਵਰਤ ਰਿਹਾ ਹੈ। ਤੇ ਸਾਧ ਸੰਗਤ ਜੀ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਰਮ ਪਵਿੱਤਰ ਸਰੂਪ ਸੁਖ ਆਸਨ ਕਰਕੇ ਪੰਡਾਲ ਚੋਂ ਗੁਰਦੁਆਰਾ ਸਾਹਿਬ ਨੂੰ ਲੈ ਕੇ ਚੱਲੇ, ਅਜੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਬਰਾਂਡੇ ਵਿੱਚ ਹੀ ਪਹੁੰਚੇ ਸਨ, ਇੱਕਦਮ ਮੋਹਲੇ ਧਾਰ ਮੀਂਹ ਇਉਂ ਪੈਣਾ ਆਰੰਭ ਹੋਇਆ ਜਿਵੇਂ ਬੱਦਲ ਹੀ ਫਟ ਗਏ ਹੋਣ ਤੇ ਜਿਵੇਂ ਕਾਫੀ ਚਿਰ ਦਾ ਰੋਕ ਕੇ ਰੱਖਿਆ ਹੋਇਆ ਹੋਵੇ। ਹੈਰਾਨ ਰਹਿ ਗਈਆਂ ਸਾਰੀਆਂ ਸੰਗਤਾਂ। ਦਾਸਾਂ ਦੀ ਵੀ ਹੈਰਾਨੀ ਦੀ ਕੋਈ ਹੱਦ ਨਹੀਂ ਕਿ ਮੌਸਮ ਤਾਂ ਚੰਗਾ ਭਲਾ ਸੀ ਪਰ ਮਹਾਂਪੁਰਖਾਂ ਜਾਣ ਲਿਆ ਕਿ ਹੁਣ ਮੀਂਹ ਆਉਣ ਵਾਲਾ ਹੈ ਤੇ ਜੇ ਵੇਲੇ ਸਿਰ ਸੁਖਾਸਨ ਨਾ ਹੁੰਦਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਣੀ ਸੀ। ਇਸ ਵਾਸਤੇ ਉਹ ਦੀਵਾਨ ਦੀ ਸਮਾਪਤੀ ਕਰਾਈ ਤੇ ਸ਼ਾਇਦ ਉਹ ਮੀਂਹ ਵੀ ਉਹਨਾਂ ਚਿਰ ਮਨ ਨੂੰ ਰੋਕ ਕੇ ਹੀ ਰੱਖਿਆ ਹੋਵੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਸੁਰੱਖਿਅਤ ਗੁਰੂ ਘਰ ਪਹੁੰਚ ਜਾਣ। ਬਸ ਬਰਾਂਡੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਪੈਰ ਪਾਉਣ ਦੀ ਹੀ ਦੇਰ ਸੀ, ਉਸੇ ਵੇਲੇ ਹੀ ਚਮ ਚਮ ਬਾਰਿਸ਼ ਆਰੰਭ ਹੋ ਗਈ ਸੀ। ਐਸੇ ਅਨੇਕਾਂ ਕੌਤਕ ਉਹਨਾਂ ਮਹਾਂਪੁਰਖਾਂ ਦੇ ਤੱਕੇ, ਇਉਂ ਕੌਮ ਦੀ ਮਹਾਨ ਸੇਵਾ ਕਰਦਿਆਂ ਹੋਇਆਂ, ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਸੇਵਾ ਤੇ ਸਿਮਰਨ ਵਿੱਚ ਬਿਤਾਉਂਦਿਆਂ ਹੋਇਆਂ, ਆਖਰ ਉਹ ਸਮਾਂ ਵੀ ਆਇਆ। 24 ਦਸੰਬਰ 2004 ਈਸਵੀ ਦਾ ਸਮਾਂ। ਦਸੰਬਰ ਦੇ ਆਰੰਭਲੇ ਦਿਨਾਂ ਦੇ ਵਿੱਚ ਦਾਸ ਦੇ ਨਗਰ ਵਿਖੇ ਹੀ ਗੁਰਮਤਿ ਸਮਾਗਮ ਚੱਲ ਰਹੇ ਸਨ। 1 ਦਸੰਬਰ ਤੋਂ ਇਹ ਸਮਾਗਮ ਆਰੰਭ ਹੋਏ। 2 ਦਸੰਬਰ ਨੂੰ ਮਹਾਂਪੁਰਖ ਉਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰਨ ਲਈ ਪਹੁੰਚੇ। ਭਾਈ ਸਾਹਿਬ ਭਾਈ ਜੰਗਵੀਰ ਸਿੰਘ ਜੀ ਕਥਾ ਕਰ ਰਹੇ ਸਨ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸੁਣਾ ਰਹੇ ਸੀ। ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਆਏ ਸੁਣਦੇ ਰਹੇ, ਇੰਨੇ ਜ਼ਿਆਦਾ ਵੈਰਾਗ ਵਿੱਚ ਆ ਕੇ ਕਹਿੰਦੇ ਭਾਈ ਸੁਣਿਆ ਨਹੀਂ ਜਾਂਦਾ, ਬਹੁਤ ਜ਼ਿਆਦਾ ਵੈਰਾਗ ਅਵਸਥਾ ਵਿੱਚ ਆ ਗਏ। 7 ਦਿਨ ਸਮਾਗਮ ਚੱਲਣੇ ਸਨ ਪਰ ਉਸ 2 ਤਰੀਕ ਦੇ ਸਮਾਗਮ ਤੋਂ ਉਪਰੰਤ ਮਹਾਂਪੁਰਖ ਕਹਿਣ ਲੱਗੇ ਭਾਈ ਹੁਣ ਮੇਰੇ ਕੋਲੋਂ ਆਇਆ ਨਹੀਂ ਜਾਣਾ, ਮੈਨੂੰ ਖਿਮਾ ਬਖਸ਼ਿਓ, ਤੁਸੀਂ ਇਹ ਸਾਰੇ ਸਮਾਗਮ ਜੋ ਹਨ ਨੇਪਰੇ ਚੜਾਓ। ਇਹਨਾਂ ਬਚਨ ਕਹਿ ਕੇ ਮਹਾਂਪੁਰਖ ਸੱਚਖੰਡ ਸ੍ਰੀ ਦਰਬਾਰ ਸਾਹਿਬ ਚਲੇ ਗਏ। ਇਹ ਤਕਰੀਬਨ ਸਰੀਰਕ ਉਮਰ ਦੇ ਜਿਹੜੇ ਪਿਛਲੇ ਕੋਈ 1.5-2 ਸਾਲ ਹਨ, ਇਹਨਾਂ ਦਿਨਾਂ ਵਿੱਚ ਤਾਂ ਦਾਸਾਂ ਨੇ ਬਹੁਤੀ ਹੀ ਕਾਦਰਾਂ ਟੱਪੀ। ਪੰਜਾਬ ਦੇ ਜਿਸ ਵੀ ਕੋਨੇ ਵਿੱਚ ਮਹਾਂਪੁਰਖ ਹੁੰਦੇ, ਅੰਮ੍ਰਿਤ ਵੇਲੇ ਤਕਰੀਬਨ 2-2.5 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਜਾਇਆ ਕਰਦੇ ਸਨ। ਭਾਵੇਂ ਬਹੁਤ ਦੂਰ ਵੀ ਹੋਣ, ਰਾਤੋ ਰਾਤ ਹੀ ਇਉਂ ਸਫ਼ਰ ਕਰਕੇ ਬੱਸ ਰਾਹੀਂ ਆਪਣੀ ਜਥੇ ਦੀ ਬੱਸ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਜਾਣਾ, ਤਕਰੀਬਨ 6-6-7-7 ਘੰਟੇ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਰਹਿਣਾ ਤੇ ਉੱਥੋਂ ਫਿਰ ਇਉਂ ਸਮਾਗਮ ਵਾਲੀ ਜਗ੍ਹਾ ਤੇ ਪਹੁੰਚਣਾ, ਇਹ ਹਰ ਰੋਜ਼ ਦਾ ਹੀ ਕੰਮ ਸੀ, ਕਰਤੱਵ ਸੀ, ਬੜੀ ਕਾਲਣਾ ਕੀਤੀ। ਇਉਂ ਉਹਨਾਂ ਆਖਰੀ ਦਿਨਾਂ ਦੇ ਵਿੱਚ ਫਿਰ ਮਹਾਂਪੁਰਖ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਪਹੁੰਚੇ। 1-2 ਦਿਨਾਂ ਵਾਸਤੇ ਬੰਬੇ ਵੀ ਗਏ, ਉੱਥੋਂ ਫਿਰ ਹਜ਼ੂਰ ਸਾਹਿਬ ਆ ਗਏ ਤੇ ਸੱਚਖੰਡ ਹਜ਼ੂਰ ਸਾਹਿਬ ਵਿਖੇ ਹੁਣ ਬਾਬਾ ਜੀ ਕਹਿਣ ਲੱਗੇ ਚਲੀਏ, ਭਾਈ ਸਾਹਿਬਜ਼ਾਦੇ ਉਡੀਕਦੇ ਨੇ, ਕਿਉਂਕਿ 2004 ਈਸਵੀ ਦੇ ਵਿੱਚ ਕੌਮ ਸਾਹਿਬਜ਼ਾਦਿਆਂ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ। ਸਿੰਘ ਕਹਿਣ ਲੱਗੇ ਚਲੋ ਭਾਈ ਚਲੀਏ, ਸਾਹਿਬਜ਼ਾਦੇ ਉਡੀਕਦੇ ਨੇ। ਤੇ ਸਿੰਘਾਂ ਦਾ ਖਿਆਲ ਇਹ ਸੀ ਕਿ ਸ਼ਾਇਦ ਬਾਬਾ ਜੀ ਪੰਜਾਬ ਪਹੁੰਚ ਕੇ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਵਿੱਚ ਜਾਣਗੇ, ਪਰ ਇਹ ਕੀ ਪਤਾ ਸੀ ਕਿ ਸਾਹਿਬਜ਼ਾਦੇ ਕਿੱਥੇ ਉਡੀਕ ਰਹੇ ਨੇ। ਪੰਜਾਬ ਆਏ, ਰਸਤੇ ਵਿੱਚ ਆਉਂਦੀਆਂ ਹੀ ਤਬੀਅਤ ਜੋ ਸੀ ਕਾਫੀ ਢਿੱਲੀ ਹੋ ਗਈ, ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਬਸ 23 ਤਰੀਕ ਨੂੰ ਹਸਪਤਾਲ ਵਿੱਚ ਦਾਖਲ ਹੋਏ ਸਨ, 24 ਤਰੀਕ ਨੂੰ ਅੰਮ੍ਰਿਤ ਵੇਲੇ ਹੀ। ਸੋ ਜਥੇ ਦੇ ਜਿਹੜੇ ਸੀਨੀਅਰ ਸਿੰਘ ਭਾਈ ਮੋਕਮ ਸਿੰਘ ਇਤਿਹਾਸਿਕ ਸਨ, ਉਹਨਾਂ ਨੂੰ ਕਹਿ ਦਿੱਤਾ ਲਾਗੇ ਰਹੋ ਭਾਈ, ਦੂਰ ਨਾ ਕਿਤੇ ਜਾਇਓ। ਤੇ ਇਉਂ ਅੰਮ੍ਰਿਤ ਵੇਲੇ ਦਾ ਸਮਾਂ ਹਸਪਤਾਲ ਦੇ ਵਿੱਚ ਹੀ ਟੀਵੀ ਦਾ ਪ੍ਰਬੰਧ ਕੀਤਾ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਸੁਣਨ ਵਾਸਤੇ। ਅੰਮ੍ਰਿਤ ਵੇਲੇ ਜਦੋਂ ਪਹਿਲਾਂ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਰਹੇ ਔਰ ਫਿਰ ਇਉਂ ਜਦੋਂ ਹੁਕਮਨਾਮਾ ਸਰਵਣ ਕੀਤਾ, ਹੁਕਮਨਾਮਾ ਸਰਵਣ ਕਰਾਉਣ ਤੋਂ ਬਾਅਦ ਟੀਵੀ ਬੰਦ ਕਰਾ ਕਰ ਦਿੱਤਾ ਤੇ ਆਪ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ। ਸਿਮਰਨ ਕਰਦਿਆਂ ਕਰਦਿਆਂ ਹੌਲੀ ਹੌਲੀ ਆਵਾਜ਼ ਧੀਮੀ ਹੁੰਦੀ ਗਈ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਵੀ ਸੰਪੂਰਨ ਥੀ ਆ ਰਾਮ। ਤਕਰੀਬਨ ਅੰਮ੍ਰਿਤ ਵੇਲੇ 6 ਵਜੇ ਦਾ ਵਕਤ ਸੀ ਜਦੋਂ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਸਾਨੂੰ ਸਰੀਰਕ ਤੌਰ ਤੇ ਇਸ ਦੇਵੀ ਵਿਛੋੜਾ ਦੇ ਗਏ। ਪਰ ਗੁਰਬਾਣੀ ਦਾ ਫੁਰਮਾਨ ਹੈ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ। ਕਦੇ ਜਨਮ ਮਰਨ ਦੇ ਗੇੜੇ ਵਿੱਚ ਗੁਰਮੁਖ ਪਿਆਰੇ ਆਉਂਦੇ ਨਹੀਂ, ਗੁਰਮੁਖ ਆਵੈ ਜਾਏ ਨਿਸੰਗ। ਜਦੋਂ ਚਾਹੁਣ ਅਕਾਲ ਪੁਰਖ ਦੇ ਹੁਕਮ ਮੁਤਾਬਕ ਸੰਸਾਰ ਤੇ ਕੌਮ ਦੀ ਸੇਵਾ ਕਰਨ ਲਈ ਆ ਜਾਣ, ਜਦੋਂ ਚਾਹੁਣ ਸਵੈ ਇੱਛਾ ਮੁਤਾਬਕ ਆਪਣੇ ਉਸ ਸਰੀਰ ਦਾ ਤਿਆਗ ਕਰਕੇ ਆਪਣੇ ਨਿੱਜ ਸਰੂਪ ਵਿੱਚ ਅਭੇਦ ਹੋ ਜਾਣ, ਧੰਨ ਉਹ ਮਹਾਂਪੁਰਖ ਜਿਨ੍ਹਾਂ ਨੇ ਸਾਰਾ ਜੀਵਨ ਹੀ ਆਪਣਾ। ਜਿਉਂ ਆਪਣੀ 30 ਸਾਲ ਦੀ ਉਮਰ ਵਿੱਚ 1945 ਵਿੱਚ ਜਥੇ ਵਿੱਚ ਆਏ, ਉਦੋਂ ਤੋਂ ਬਾਅਦ ਕਦੇ ਘਰ ਦਾ ਮੋਹ ਨਹੀਂ ਕੀਤਾ, ਘਰ ਦੀ ਖਿੱਚ ਨਹੀਂ ਕੀਤੀ। 1947 ਵਿੱਚ ਜਦੋਂ ਹਿੰਦੁਸਤਾਨ ਦੀ ਵੰਡ ਹੋਈ, ਪਾਕਿਸਤਾਨ ਬਣਿਆ, ਆਪ ਜੀ ਦੇ ਪਰਿਵਾਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਮਖੂ ਸ਼ਹਿਰ ਦੇ ਨੇੜੇ ਸਦਰ ਵਾਲਾ ਪਿੰਡ ਦੇ ਵਿੱਚ ਜ਼ਮੀਨ ਮਿਲੀ ਤੇ ਉਸ ਜ਼ਮੀਨ ਵਿੱਚ ਆਪਣੇ ਹਿੱਸੇ ਪਾਉਂਦੀ ਜ਼ਮੀਨ ਤੋਂ ਜਿਹੜੀ ਫਸਲ ਦੀ ਆਮਦਨ ਸੀ ਉਹ ਵੀ ਆਪ ਜੀ ਜਥੇ ਵਿੱਚ ਲਿਆ ਕੇ ਖਰਚ ਕਰਿਆ ਕਰਦੇ ਸਨ, ਜਥੇ ਦੇ ਸਿੰਘਾਂ ਦੇ ਪ੍ਰਬੰਧ ਵਾਸਤੇ। ਭਾਵ ਰੱਤੀ ਭਰ ਵੀ ਘਰ ਦੀ ਪਕੜ ਨਹੀਂ ਰੱਖੀ, ਘਰ ਦਾ ਮੋਹ ਨਹੀਂ ਰੱਖਿਆ, ਕੌਮ ਦੀ ਸੇਵਾ ਦੇ ਵਿੱਚ ਹੀ ਸਾਰਾ ਆਪਣਾ ਜੀਵਨ ਲਾਇਆ। ਸਦਾ ਬਾਣੀ ਪੜ੍ਹਨ ਵਾਸਤੇ ਪ੍ਰੇਰਣਾ, ਸਦਾ ਰਹਿਤ ਮਰਜ਼ਾਦਾ ਵਾਸਤੇ ਪ੍ਰੇਰਣਾ ਦਿੰਦੇ ਰਹਿਣਾ, ਇਉਂ ਕੌਮ ਦੀ ਮਹਾਨ ਸੇਵਾ ਕਰਦਿਆਂ ਹੋਇਆ ਉਹ ਗੁਰਮੁਖ ਪਿਆਰੇ 24 ਦਸੰਬਰ 2004 ਈਸਵੀ ਨੂੰ ਸੱਚਖੰਡ ਚਲਾਣਾ ਕਰ ਗਏ। ਅੱਜ ਉਹਨਾਂ ਮਹਾਂਪੁਰਖਾਂ ਨੂੰ ਸੱਚਖੰਡ ਚਲਾਣਾ ਕੀਤਿਆਂ 9 ਸਾਲ ਭਾਵੇਂ ਗੁਜ਼ਰ ਗਏ ਨੇ, ਪਰ ਇਉਂ ਜਾਪਦਾ ਜਿਵੇਂ ਅਜੇ ਕੱਲ੍ਹ ਦੀਆਂ ਹੀ ਗੱਲਾਂ ਨੇ। ਬੇਸ਼ੱਕ ਸਰੀਰਕ ਤੌਰ ਤੇ ਮਹਾਂਪੁਰਖ ਚਲੇ ਗਏ, ਪਰ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਚ ਗੁਰਮੁਖ ਪਿਆਰੇ ਅਭੇਦ ਹੋ ਜਾਂਦੇ ਨੇ। ਬਹੁੜ ਹਮ ਕਾਹੇ ਆਵਹਿਗੇ, ਆਮਦ ਜਾਣਾ ਹੁਕਮ ਤਿਸੈ ਕਾ ਹੁਕਮੈ ਬੁੱਝ ਸਮਾਵਹਿਗੇ। ਇਸ ਕਰਕੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਉਹਨਾਂ ਮਹਾਂਪੁਰਖਾਂ ਦੀ ਪਰਮ ਪਵਿੱਤਰ ਯਾਦ ਵਿੱਚ ਆਪਾਂ ਜੁੜਮਿਲ ਬੈਠੇ ਹਾਂ। ਸਤਿਗੁਰੂ ਕਿਰਪਾ ਕਰਨ, ਤਿਨ੍ਹਾਂ ਦੇ ਪਾਈ ਪੂਰਣਿਆਂ ਤੇ ਚੱਲਣ ਦਾ ਬਲ ਬਖਸ਼ਿਸ਼ ਕਰਨ, ਜੋ ਉਹਨਾਂ ਨੇ ਸਾਨੂੰ ਗੁਰਮਤਿ ਦੀ ਸਿੱਖਿਆ ਪ੍ਰਪਾਕ ਕਰਵਾਈ। ਸਦਾ ਬਾਣੀ ਪੜ੍ਹਨੀ, ਸਦਾ ਸੇਵਾ ਕਰਨੀ, ਸਦਾ ਸਿਮਰਨ ਕਰਨਾ, ਨਿਮਰਤਾ ਦੇ ਵਿੱਚ ਰਹਿਣਾ। ਮਹਾਂਪੁਰਖ ਕਿਰਪਾ ਕਰਨ ਕਿ ਸਾਡਾ ਜੀਵਨ ਐਸਾ ਬਣ ਆਵੇ ਕਿ ਸਦਾ ਸੇਵਾ ਸਿਮਰਨ ਵਿੱਚ ਬਣ ਜੁੜਿਆ ਰਹੇ। ਸਮਾਂ ਨਹੀਂ ਕਿ ਹੋਰ ਬੇਨਤੀਆਂ ਕਰ ਸਕਾਂ, ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।